ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਹਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦ ਬੰਦੋਂ ਕਰ ਅਨੁਰਾਗ ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਮੂਕੁ ਚਰੈ ਸ਼ਾਸਤ੍ਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੇ ਜੋ ਕਾਲ ਕਿਰਪਾ ਕਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਡਲ ਗੁਰ ਸੇਵੀਐ ਐਹ ਨਿਸ ਸਹਿਜ ਸੁਹਾਰ ਦਰਸ਼ਨ ਪਰਸੈ ਗੁਰੂ ਕੈ ਜਨਨ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਨ ਮਰਨ ਦੁਖ ਜਾਏ ਹਾਂਜੀ
ਸਤਨਾਮ ਵਾਹਿਗੁਰੂ ਜੀ ਦੋਹਰਾ ਗੁਰੂ ਨਾਨਕ ਕਰੁਣਾ ਕਰੀ ਪੰਥ ਬਤਾਇਓ ਸਿੱਖ ਗੁਰ ਅਰਜਨ ਵਰਣਨ ਕਰੀ ਅਰਥ ਖਿਆਤ ਭਾ ਲਿਖ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿ ਸ੍ਰੀ ਅਕਾਲ ਆਓ ਸਰਬੱਤ ਸੰਤਾਂ ਸ਼ਾਮਾਂ ਦੇ ਵਕਤ ਗੁਰੂ ਨਾਨਕ ਦੇ ਦਰਬਾਰ ਵਿੱਚ ਪਹੁੰਚੇ ਹੋ ਜਿੱਥੇ ਗੁਰੂ ਨਾਨਕ ਗਿਆਰਵੇਂ ਸਰੂਪ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਵਾਇਮਾਨ ਚਵਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਸੋਧਾ ਦੀ ਬਾਣੀ ਦਾ ਜਾਪ ਉਪਰੰਤ ਇਤਿਹਾਸ ਦੀ ਲੜੀਵਾਰ ਕਥਾ ਗੁਰਪ੍ਰਤਾਪ ਸੂਰਜ ਗ੍ਰੰਥ ਹੈ ਪੰਜਵੇਂ ਰੁੱਤ ਵਿਦਵਾਨਾਂ ਦੇ ਅੰਦਰ ਇਹਦਾ ਇੱਕ ਵਿਸ਼ੇਸ਼ ਸਥਾਨ ਹੈ ਕਿ ਅਰਥ ਭਾਵ ਤੋਂ ਬਹੁਤ ਕੁਝ ਇਹਦੇ ਵਿੱਚ ਗੂੜ ਭਾਵ ਦੇ ਵਿੱਚ ਹੈ ਔਰ ਬੜੀ ਮਿਹਨਤ ਦੇ ਨਾਲ ਸਮਝਣ ਅਤੇ ਸਮਝਾਉਣ ਦੀ ਬਾਤ ਪੰਜਵੇਂ ਰੁੱਤੇ ਵਿੱਚ ਹੈ ਜਿੱਥੇ ਪ੍ਰਸੰਗ ਚੱਲ ਰਿਹਾ ਹੈ ਕਿ ਬਿਰਜ ਲਾਲ ਨਾਮ ਦੇ ਪੰਡਿਤ ਨੂੰ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ ਉਹ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਦੇ ਪਾਠ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਯੋਜਨੀਆਂ ਕਰਦਾ ਹੈ ਉਹਨੂੰ ਸੁਪਨੇ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਨੇ ਸੁਪਨ ਦਾ ਇੱਕ ਓਲਾ ਹੈ ਸੁਪਨੇ ਦੇ ਵਿੱਚ ਜੋ गुरु ने कृपा की थी। जपजी साहब का महात्म, श्री सुखमनी साहब का महात्म, नंबरवार पौड़ियां जड़ियां इस दा महात्म, मूल मंत्र दा महामंगल श्लोक तक सारे जड़े कली कली पौड़ी दा जो अनुभव होया सुपने में चुने गुरु साहब जी दे कोलों बख्शां प्राप्त कीतियां ओ गुरु गोबिंद सिंह साहब महाराज के सन्मुख दस। गुरु गोबिंद सिंह साहब सच्चे पातशाह ने फिर है जिथे पिंडी लाल पंडित वगैरा होर आलम सिंह बैठे है उन्होंने ना आ जाएंगे अगे महाराज साहब जी ने उसनू तस्दीक किया भी हां तेनू ये जेडे दर्शन होए गुरु साहब के ठीक होए जो तेनू सिख्या दिती है जो बख्शा हुई ने रलमी विचार है कि कितने गुरु साहब वालों कोई शब्द आ जाते हैं कितने बिरज लाल पंडित वालों हैं तो आओ जिस प्रकार विचार आ रही है ग्रीन वास सतगुरु कृपा करन बड़बनिया विचार क्योंकि जपजी साहब गुरु ग्रंथ साहब की प्रथम बाणी है अमृत संचार के सब तो पहला यह बाणी पढ़ी जाती है श्री अखंड पाठ आरंभ हो सहज पाठ हो पांच बाणियों का नितनेम हो प्रथम बाणी है इसका बहुत बड़ा महात्म है सतगुरु महाराज साहब जी बख्शिश करन आओ जिस प्रकार विचार आ रही है सुनना करो जी
दोहरा गुरु नानक करुणा करी पंथ बतायो सिख
गुरु नानक साहब महाराज ने करुणो नाम कृपा दा है कृपा कीती है पंथ नाम रस्ते दा है ते पंथ केड़ा है सिख्या दा पंथ सिख्या दा रस्ता है ते सिख्या दे रस्ते करके ही इस नूं सिख पंथ कहा जांदा है गुरु नानक ने ओ राह कायम कीता जिहड़ा गुरमुख गाड़ी राह चलाए गुरमुख गाड़ी राह दे विच ना बहम ना भरम ना पखंड ना कोई अलशल ये सीधा रास्ता निरंकार दे मिलाप दा है इस करके गुरु नानक करना करी पंथ बतायो सिख मारिया सिता जगत विच नानक निर्मल पंथ जिहड़ा ਇਹ ਪੰਥ ਜਿਹੜਾ ਹੈ ਤੋੜਨਾ ਕੀਤਾ ਗੁਰੂ ਨਾਨਕ ਸਾਹਿਬ ਨੇ
ਗੁਰ ਅਰਜਨ ਵਰਣ ਕਰੀ ਅਰਥ ਖਿਆਤ ਭਾ ਲਿਖ
ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਪੰਡਿਤ ਬਿਰਜ ਲਾਲ ਕਹਿੰਦਾ ਹੈ ਜੋ ਸੁਪਨੇ ਦੇ ਵਿੱਚ ਮੈਨੂੰ ਅਰਥ ਖਿਆਲ ਕਹੀਏ ਪ੍ਰਗਟ ਕੀਤੇ ਤੇ ਉਹਨਾਂ ਨੂੰ अगे सिखा ने लिखिया गुरु गोबिंद सिंह साहब महाराज की आज्ञा ते लिखारी लिखते है पंडित बिरज लाल बोलता है गुरु गोबिंद सिंह के सन्मुख ये सारे महात्म लिखे गए हैं
सुपन बात प्रगट करी सतगुर पूरन ख्यात
ये जड़ी सतगुरु गुरु अर्जन देव जी महाराज सुपन बात प्रगट करे गुरु गोबिंद सिंह साहब महाराज ने यह उदी सुपने की बात जड़ी सी उन्हों उजागर कर दिता कि ठीक है
ਕਿਹਾ ਅਰਥ ਵਿਦਤਾਏ ਸੋ ਲਿਖਿਓ ਜੋ ਸਿੱਖ ਸੋਹਤ।
ਇਹ ਉਹਨੂੰ ਫਿਰ ਇੱਥੇ ਇਹ ਅਰਥਾਂ ਦੇ ਵਿੱਚ ਪ੍ਰਗਟ ਕੀਤਾ ਜੋ ਲਿਖਿਆ ਗਿਆ ਸੀ, ਸਵਾਇਮਾਨ ਹੋਇਆ ਜੋ ਸਿੱਖਾਂ ਨੂੰ ਚੰਗਾ ਲੱਗਦਾ ਹੈ।
ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ।
ਗੁਰੂ ਅਰਜਨ ਦੇਵ ਜੀ ਦੇ ਪ੍ਰਤਾਪ ਦੇ ਨਾਲ ਪਾਠ ਕਰਨ ਵਾਲੇ ਤੇ ਬੜੀ ਮਹਾਨ ਕਿਰਪਾ ਹੁੰਦੀ ਹੈ। ਬੜਾ ਭਾਰੀ ਪ੍ਰਤਾਪ ਹੈ ਗੁਰੂ ਅਰਜਨ ਦੇਵ ਜੀ ਦਾ।
ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ।
ਇਹਦੇ ਵਿੱਚ ਚਾਰ ਚੀਜ਼ਾਂ ਦਾ ਪ੍ਰਤੱਖ ਰੂਪ ਦੇ ਵਿੱਚ ਲਈਆਂ। ਦੇਖ ਪੂਜਾ ਕਰੇ, ਜਪਜੀ ਸਾਹਿਬ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਦਰਸ਼ਨ ਕਰੇ ਤੇ ਕੇਵਲ ਪੂਜਾ ਕਰੇ, ਇਹਦਾ ਵੀ ਬਹੁਤ ਵੱਡਾ ਮਹੱਤਵ। ਨਮਸਕਾਰ ਕਰਨ ਦਾ ਬਹੁਤ ਵੱਡਾ ਮਹੱਤਵ ਲਿਖਿਆ ਹੈ। ਸੀਸ ਨਵਾਈ ਗਿਰਪਰ ਹੈ ਸਭ ਪਾਪਨ ਕੀ ਕੋਟ, ਤਾਂ ਤੇ ਸੀਸ ਨਵਾਈ ਹੈ ਲਗੇ ਨਾ ਜਮ ਕੀ ਚੋਟ। ਤੇ ਦੇਖ ਕਰ ਪੂਜਾ ਕਰਨੀ, ਦੂਸਰਾ ਹੈ ਪੜ੍ਹਨਾ ਤੇ ਪੜ੍ਹਨਾ, ਤੇ ਤੀਸਰਾ ਹੈ ਫਿਰ ਉਸਨੂੰ ਲਿਖਣਾ। ਅੱਗੇ ਹੱਥ ਲਿਖ ਪੋਥੀਆਂ ਲਿਖ ਕੇ ਦੇਣੀਆਂ ਜਾਂਦੀਆਂ ਸਨ। ਇਹ ਸੁਣਨਾ, ਸੁਣਨੇ ਦਾ ਵੀ ਬਹੁਤ ਵੱਡਾ ਮਹੱਤਵ ਹੈ। ਇਹਨਾਂ ਚਾਰਾਂ ਦਾ ਬਹੁਤ ਵੱਡਾ ਮਹੱਤਵ ਹੈ ਜੀ।
ਕਲ ਯੁਗ ਮੈਂ ਚੋਹ ਵਰਨ ਕੋ ਚਾਰ ਭਾਂਤ ਦਾ ਜਾਪ।
ਇਹ ਜਾਪ ਕਹੀਏ, ਜਪ ਜੀ ਸਾਹਿਬ ਜਿਹੜਾ ਹੈ ਕਰ ਰਹੇ ਇਸ ਬਿਨਾਂ, ਇਹ ਜਿਹੜਾ ਗੁਰ ਜਾਪ ਗੁਰੂ ਨੇ ਜਪ ਜੀ ਸਾਹਿਬ ਦਿੱਤਾ, ਇਹਦਾ ਮਹੱਤਵ ਦੱਸ ਰਹੇ ਹਾਂ ਜੀ। ਕਲ ਯੁਗ ਦੇ ਵਿੱਚ ਚਾਰ ਵਰਨ, ਵਰਨ ਸਾਧ ਸਿੰਘ ਜੀ, ਖੱਤਰੀ ਬ੍ਰਾਹਮਣ ਸ਼ੂਦ ਵੈਸ ਅਬਦੇ ਚੌਂ ਵਰਨ ਕੁਸਨ, ਚਾਰ ਵਰਨ ਹਨ, ਚਾਰ ਆਸ਼ਰਮ ਹਨ। ਜਿਹੜੇ ਚਾਰ ਆਸ਼ਰਮ ਹਨ ਉਹਦੇ ਵਿੱਚ ਬ੍ਰਹਮਚਾਰੀ ਆਸ਼ਰਮ, ਗ੍ਰਿਹਸਥ ਆਸ਼ਰਮ, ਬਾਨਪ੍ਰਸਥ ਆਸ਼ਰਮ, ਸੰਨਿਆਸ ਆਸ਼ਰਮ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਪਦੇਸ਼ ਜਿਹੜਾ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੁਸੰਗ। ਤੇ ਕਲਯੁਗ ਦੇ ਵਿੱਚ ਚਾਰੇ ਵਰਨਾ ਨੂੰ ਇਹ ਹਦਾਇਤ ਕੀਤੀ ਹੈ ਕਿ ਚਾਰ ਭਾਂਤ ਕਹੀਏ ਕਿਸਮ ਦਾ ਜਾਪ ਹੈ, ਉਹਨਾਂ ਦਾ ਵੇਰਵਾ ਦੇਣਗੇ ਹੁਣ ਅੱਗੇ।
ਪਰਾ ਮੱਧਮਾ ਵੇਦ ਕੈ ਪਸ ਜੰਤੀ ਜਿਸ ਪਾਮਾਪ।
ਇਹਦੇ ਵਿੱਚ ਸਾਧ ਸਿੰਘ ਬੈਖਰੀ ਮੱਧਮ ਪਸੰਤੀ ਪਰਾ, ਭਾਈ ਸਾਹਿਬ ਨੇ ਪਰਾ ਤੋਂ ਸ਼ੁਰੂ ਕੀਤਾ। ਪਰਾ ਬਾਣੀ ਹੈ, ਮੱਧਮਾ ਬਾਣੀ ਹੈ, ਇਹ ਵੇਦ ਕਹਿ ਰਿਹਾ ਹੈ, ਤੇ ਤੀਸਰੀ ਪਸੰਤੀ ਹੈ, ਚੌਥੀ ਜਿਹੜੀ ਹੈ ਉਹ ਸਾਧ ਸਿੰਘ ਦੀ ਬੈਖਰੀ ਬਾਣੀ ਕਹੀ ਜਾਂਦੀ। ਆਗਲੀ ਤੁਕਦੀ ਚ ਬੈਖਰੀ ਆਉਣੀ ਹੈ। ਤੇ ਇਹ ਜਿਹੜੀਆਂ ਚਾਰੇ ਹਨ,
ਬੈਖਰੀ ਚਾਰੇ ਥਾਨ ਮਹਿ ਤਨ ਮੈਂ ਕਰ ਹੋ ਵਾਸ।
ਇਹ ਚੌਥੀ ਹੈ ਬੈਖਰੀ, ਤਨ ਸਰੀਰ ਦੇ ਵਿੱਚ ਇਹ ਜਾਪ ਵਾਸ ਕਰਨ ਦਾ। ਇਹਨਾਂ ਕਹਿਣ ਦੇ ਨਾਲ ਇਹ ਬਾਤ ਸਮਝਾਉਣ ਵਾਲੀ ਨਹੀਂ। ਚਾਰ ਬਾਣੀਆਂ ਤੇ ਚਾਰ ਖਾਣੀਆਂ, ਅੰਡਜ ਦੇਰਜ ਸੇਤ ਅਜ ਉਤਪਜ, ਤੇ ਚਾਰ ਬਾਣੀਆਂ ਬੈਖਰੀ ਬਾਣੀ ਹੈ, ਮੱਧਮਾ ਬਾਣੀ ਹੈ, ਪਸੰਤੀ ਬਾਣੀ ਹੈ, ਪਰਾ ਬਾਣੀ ਹੈ। ਜਿਹੜੀ ਪਰਾ ਬਾਣੀ ਹੈ, ਜਿੱਥੇ ਆਪਣੇ ਪੇਟ ਦੇ ਵਿੱਚ ਥੋੜਾ ਜਿਹਾ ਨੀਮਾ ਹੈ, ਚਮੜੀ ਜਿਹਨੂੰ ਧੁਨੀ ਕਹਿੰਦੇ ਹੈ, ਤੇ ਇਸ ਥਾਂ ਤੇ ਸਾਡੇ ਪੇਟ ਦੇ ਵਿੱਚ ਇਹ ਬਾਣੀ ਜਿਹੜੀ ਹੈ ਸਾਸਵੀ ਸਾਡੇ ਸਰੀਰ ਦਾ ਵੀ ਧੁਰਾ ਇਹੀ ਹੈ। ਇਹ ਉਹ ਜਗ੍ਹਾ ਹੈ, ਇਹ ਮਾਤਾ ਦੇ ਉਦਰ ਦੇ ਵਿੱਚ ਇੱਕ ਨਾੜਾਂ ਦਾ ਗੁੱਛਾ ਜਿਹੜਾ ਉਧਰ ਮਾਂ ਦੇ ਨਾਲ ਜੁੜਿਆ ਹੋਇਆ ਤੇ ਉਧਰ ਸੰਤਾਨ ਦੇ ਨਾਲ ਜੁੜਿਆ ਹੋਇਆ। ਨਾੜੂਆ ਕਹਿੰਦੇ ਨਾਲ ਨਾੜਾ ਹੀ ਹੁੰਦੀਆਂ, ਮਾਂ ਦੀ ਖਾਧੀ ਹੋਈ ਖੁਰਾਕ ਬੱਚੇ ਦੀ ਖੁਰਾਕ ਬਣਦੀ ਹੈ ਤੇ ਬੱਚੇ ਦੇ ਕੋਲ ਮੂੰਹ ਹੈ ਨੀ ਅਜੇ, ਅੰਗ ਪ੍ਰਤੰਗ ਬਣ ਨੂੰ 6 ਮਹੀਨੇ ਲੱਗਦੇ ਹੈ, ਹੱਥ ਪੈਰ ਮੂੰਹ ਅੱਖਾਂ ਇਹ ਸਭ ਕੁਛ ਬਣਨ ਵਾਸਤੇ 6 ਮਹੀਨੇ ਗਲ ਧੁੱਪ ਹੁੰਦੀ ਰਹਿੰਦੀ ਹੈ ਅੰਗਾਂ ਦੀ। ਕਾੜਤ ਤਿਸਕੀ ਅਪਰਪਾਰ, ਸੰਸਾਰ ਦੇ ਜਿੰਨੇ ਕਾਰਖਾਨੇ ਨੇ ਜਾਂ ਸੰਸਾਰ ਦੇ ਵਿੱਚ ਜਿੰਨੀਆਂ ਭੱਠਿਆਂ ਦੀਆਂ ਇੱਟਾਂ ਬਣਦੀਆਂ, ਉਹ ਜਿਹੜੀ ਇੱਕ ਸਾਈਜ਼ ਦੀ ਇੱਟ ਬਣੀ ਹੋਈ ਹੈ ਲੱਖਾਂ ਇੱਟਾਂ ਉਸੇ ਤਰ੍ਹਾਂ ਦੀਆਂ ਹੋਣਗੀਆਂ। ਮਾਰਕਾ ਲੱਗਿਆ ਹੁੰਦਾ ਤੇ ਜੋ ਵੱਡੀਆਂ ਵੱਡੀਆਂ ਫੈਕਟਰੀਆਂ ਵਿੱਚ ਮਾਲ ਬਣ ਰਿਹਾ ਹੈ, ਕੋਈ ਚੀਜ਼ ਬਣਦੀ ਹੈ, ਉਹ ਸਾਰੇ ਇੱਕੋ ਜਿਹੀ ਪੁਰਜੇ ਬਣਦੇ ਜਾਂਦੇ, ਸੈਂਕੜੇ ਹਜ਼ਾਰਾਂ ਲੱਖਾਂ ਹੁੰਦੇ। ਪਰਮਾਤਮਾ ਦੇ ਉਸ ਵੱਡੇ ਕਾਰਖਾਨੇ ਵਿੱਚ ਐਸਾ ਨਹੀਂ ਹੈ, ਜਿਹਾ ਜਿਹਾ ਇੱਕ ਚੀਰਾ ਬਣਾ ਤਾਂ ਦੂਜਾ ਨਹੀਂ ਬਣਾਇਆ, ਸਕਿਆਂ ਭਰਾਵਾਂ 'ਚ ਨਹੀਂ ਬਣਾਇਆ, ਅਲੱਗ ਅਲੱਗ ਬਣਾ। ਬਿਰਸ਼ ਦੇ ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਫਰਕ ਪਿਆ। ਸਾਡੀਆਂ ਹੱਥਾਂ ਦੀਆਂ ਫਿੰਗਰਾਂ ਜਿਹੜੀਆਂ ਨਾ ਇਹ ਕਿਸੇ ਨਾਲ ਨਹੀਂ ਮਿਲਦੀਆਂ ਇੱਕ ਦੂਜੇ ਦੇ ਨਾਲ, ਚਿਹਰਾ ਨਹੀਂ ਮਿਲਦਾ, ਆਵਾਜ਼ ਨਹੀਂ ਮਿਲਦੀ, ਥੋੜਾ ਬਹੁਤ ਮਹਾਂਦਰਾ ਥੋੜੀ ਬਹੁਤ ਆਵਾਜ਼ ਮਿਲਣੀ ਉਹ ਅਲੱਗ ਬਾਤ ਹੈ। ਅਲੱਗ ਅਲੱਗ ਅਨੁਸਾਰ ਇਹ ਉਸ ਪਰਮਾਤਮਾ ਨੇ ਆਪਣੀ ਬਣਤਰ ਕੈਸੀ ਬਣਾਈ ਹੈ, ਗਣੇਦਿਆਂ 6 ਮਾਹ ਗੁਰੂ ਗ੍ਰੰਥ ਸਾਹਿਬ ਇਹ ਗੰਢ ਧੁੱਪ ਕਰਦਿਆਂ 6 ਮਹੀਨੇ ਲੱਗੇ ਇਹਦੇ ਅੰਗ ਪ੍ਰਤੰਗ ਬਣਦੇ ਹਨ, ਤੇ ਨਾਲ ਇੱਕ ਚੇਤਾਵਨੀ ਦੇ ਦਿੰਦੀ ਹੈ ਕਹਿੰਦੇ 6 ਮਹੀਨੇ ਲੱਗੇ ਇਹਦੀ ਗੰਢ ਤਪਾਉਂਦਿਆਂ ਟੁੱਟਦਿਆਂ ਇੱਕ ਖਿਨੋਂ, ਇੱਕ ਛਿਨ ਲੱਗਦੀ ਹੈ ਟੁੱਟਣ ਲੱਗਿਆ, ਪ੍ਰਾਣ ਇੱਕ ਛਿਨ ਵਿੱਚ ਨਿਕਲਦੇ ਬਣਦਿਆਂ ਨੂੰ 6 ਮਹੀਨੇ ਲੱਗਦੇ। ਪਰਮੇਸ਼ਰ ਦੀ ਬਣਤਰ ਦੇਖੋ, ਪਾਣੀ ਦੀ ਨਿੱਕੀ ਜੀ ਬੂੰਦ ਹੈ, ਬੀਜ ਰੂਪ ਦੇ ਅੰਦਰ ਜੋ ਪਿਤਾ ਤੋਂ ਮਾਤਾ ਦੇ ਉਧਰ ਵੀ ਅੰਸ ਗਈ ਹੈ, ਮਾਂ ਕੀ ਰਗਤ ਪਿਤਾ ਬੁੰਦ ਤਾਰਾ, ਰਗਤ ਤੇ ਬਿੰਦ ਦੋਨਾਂ ਦਾ ਸੁਮੇਲ ਕੀਤਾ ਹੈ, ਰਗਤ ਬਿੰਦ ਕਾ ਇਹ ਤਨੋ ਅਗਨੀ ਪਾਸ ਪਿਰਾ, ਰਗਤ ਬੂੰਦ ਕਾ ਕਾਰਾ ਇਹ ਖਿਡੌਣਾ ਕਾਹਦਾ ਬਣਿਆ ਹੈ, ਮਿੱਟੀ ਤੇ ਪਾਣੀ ਨੂੰ ਗੁੰਨ ਕੇ ਮਨੁੱਖ ਦੀ ਸ਼ਕਲ ਬਣਾਈ ਹੈ ਰੱਬ ਨੇ, ਜਿਵੇਂ ਮਿੱਟੀ ਦੇ ਬਰਤਨ ਬਣਦੇ ਨੇ ਸੰਸਾਰ ਦੇ ਘੁਮਿਆਰ ਬਣਾਉਂਦੇ ਨੇ, ਇਸੇ ਤਰ੍ਹਾਂ ਰੱਬ ਨੇ ਵੀ ਘੜ ਭਾਂਡੇ ਦਿਨ ਆਵੀ ਸਾਜੀ, ਭਾਂਡੇ ਘੜਨ ਵਾਸਤੇ ਉਹਨੇ ਇੱਕ ਆਵਾ ਲਾਇਆ ਹੋਇਆ, ਉਹਦੇ ਵਿੱਚ ਬਹੁਵਿਧ ਭਾਂਡੇ ਘੜੇ ਘੁਮਿਆਰਾ, ਬਹੁਤ ਤਰ੍ਹਾਂ ਦੇ ਭਾਂਡੇ ਘੜਦਾ ਤੇ ਉਹ ਪਰਮੇਸ਼ਰ ਵਾਹਿਗੁਰੂ ਦੀ ਰਚਨਾ ਤੇ ਜੋ ਮਾਂ ਕੀ ਦਰਖਤ ਪਿਤਾ ਉਹ ਧਾਰਾ ਮੂਰਤ ਸੂਰਤ ਕਾਰਾ ਪਾਰਾ, ਤੇ ਫਿਰ ਇੱਕ ਮਿੱਟੀ ਤੇ ਪਾਣੀ ਨੂੰ ਦੋਨਾਂ ਨੂੰ ਗੁਣ ਕੇ ਇਕੱਲੀ ਮਿੱਟੀ ਦਾ ਖਿਡੌਣਾ ਬਣ ਨਹੀਂ ਸਕਦਾ ਜਿੰਨਾ ਚਿਰ ਪਾਣੀ ਨਾ ਉਹਨੂੰ ਮਿਲ ਜਾਵੇ, ਇਕੱਲਾ ਪਾਣੀ ਖਿਡੌਣਾ ਨਹੀਂ ਬਣਾ ਸਕਦਾ। ਮਾਂ ਦਾ ਸਰੀਰ ਧਰਤੀ ਦੀ ਨਿਆਈ ਹੈ, ਪਿਤਾ ਦਾ ਸਰੀਰ ਪਾਣੀ ਦੀ ਨਿਆਈ ਹੈ, ਤੇ ਇਹਨਾਂ ਦੋਨਾਂ ਨੇ ਮਿਲ ਕੇ ਰਖਤ ਬਿੰਦ ਇਹ ਦੋਨੇ ਰਖਤ ਬੂੰਦ ਕਾ ਗਾਰਾ, ਗਾਰਾ ਹੀ ਲਿਖਿਆ ਗੁਰੂ ਪ੍ਰਸ਼ਾਦ इस माटी ते जिन तू करिया मिट्टी तो तेन बनाया, और याद रखी मिट्टी के बिच मेरे हो। मां दियां अंदरां दे नाल जिस तरह धरती दे विचों एक बेल पैदा होंदी है, उस बेल नूं चल के फल लगदा है, फल दा आकार वड्डा हुंदा जांदा है, ते फल जिहड़ा है बेल दे नाल जुड़िया होया है। बेल अगे जड़ दे नाल जुड़ी हुई है, जड़ अगे धरती नाल जुड़ी हुई है, जिथों खुराक मिलदी है। मां दियां आंदरां दे नाल बच्चे का शरीर इस तरह जिवें बेल नूं इक फल लगदा है। सारी खुराक मां की खाधी हुई खुराक बच्चे की खुराक बनती है, और वह खुराक सानूं इस धुनी दे नाल ये साढ़े शरीर का शंकर है। मां की खुराक सानूं इहदे द्वारा ही नाड़ियों द्वारा साढ़े अंदर जाती है। पश्चिम के विज्ञानियों की खोज बहुत बड़े कोई डॉक्टर ने, अमेरिका के डॉक्टर ने साबित किया अपने सिख परिवार के विचों एक बच्चे ने जन्म लिया सी। उस वेले उन्होंने कहा मिस्टर सिंह संसा ना कर, वो कहिंदा 24 घंटे का फूड गॉड हरेक नूं दे के भेज, 24 घंटे बच्चे नूं कुछ ना मिले कुछ नहीं होएगा, क्योंकि 24 घंटे का फूड तो उन्होंने रब ने दे के तोरिया भी उस तो बाद मैं तेरा जरिया बना के तेनों किसी ने सामने देना। पेट दे विच तां खुराक दिंदा सी 24 घंटे की, नाल पले बन के भी दे दित्ती आ वी लै 8 पैर की खुराक। ते उस वेले माता दे उदर विच एक जाप करदा है जी, ब्रीक है थोड़ी जी बात, ज्यादा एकाग्रता नाल समझाएगी। उस वेले जाप करदा है, पर जपण वास्ते जीव कोल है नहीं, जीव तो बनियो नहीं है जाप रंभ विच। जदों तेरे कोल कन नहीं सन, जदों तेरे कोल अखां नहीं सन, जदों तेरे कोल मुंह नहीं सी, तेरे कोल हाथ पैर नहीं सन, तेरे कोल प्रवाणी सी, आ जिहड़ी इत्थे पहलां लिखी होई है, तेरे कोल प्रवाणी सी। उस वेले प्रवाणी दे विच जाप चलदा सी, एक धुन सी तेरे कोल सूखम रूप दे विच, ओ धुन सी ओ अहंकार, ओ अहंकार, ओंकार। यह आवाज सी तेरे को जीव नहीं चाहिए, कंठ नहीं चाहिए। यही एक बड़ी समस्या है कि भगती करने वाले ने इन चार बाणियों नू कते चंगी तरह समझिया नहीं, लैसन नहीं लिया इन्हों का। भगती तो करनी चाहते पर कामयाबी नहीं। बच्चा पढ़ना चाहता विद्यार्थी पर लैसन नहीं है, सबक देने वाला नहीं, सबक लैन वाले नहीं। यही काम सारे तो पहला करने वाला सी, तो इस करके परावाणी दे जाप चलता सी। मां दे जिन्ने श्वास चलते न, सास सास सिमरत प्रभ रहते, मां का एक भी श्वास ऐसा नहीं जिदे नाल तू ओहंकार ना किया होवे। प्रवाणी विच लिव लगी हुई सी तेरी, प्रवाणी द्वारा जाप तेरे कोल सी, एक रस ओहंकार दी तुम तेरे कोल सी। जदों गर्भ तो बाहर आया, जदों तेनों जीव मिल गई, जदों तेनों कंठ मिल गया, जदों तेरे फेफड़ियां च हवा भर गई, जदों तेनों वैखरी बाणी द्वारा आवाज कढ़न दी समर्था मिल गई, ਤਾਂ ਫਿਰ ਤੇਰੀ ਓਮਕਾਰ ਦੀ ਧੁਨ ਜਿਹੜੀ ਪਰਾਵਾਣੀ ਵਿੱਚ ਚੱਲਦੀ ਸੀ ਉਹ ਪਰਾਵਾਣੀ ਦੇ ਵਿੱਚੋਂ ਉੱਠ ਕੇ ਬਸੰਤੀ ਵਿੱਚ ਆ ਗਏ। ਬਸੰਤੀ ਹਿਰਦੇ ਨੂੰ ਕਹਿੰਦੇ, ਪਰਾਵਾਣੀ ਦੇ ਵਿੱਚ ਸੂਖਮ ਧੁਨ ਸੀ ਇਹ ਬਸੰਤੀ ਦੇ ਵਿੱਚ ਥੋੜਾ ਜਿਹਾ ਉਹਦੇ ਚ ਅਸਥੂਲਪਣਾ ਆ ਗਿਆ। ਸੂਖਮ ਰੂਪ ਦੇ ਵਿੱਚ ਸੀ ਜਿਹੜੀ ਉਹਦੀ ਇੱਕ ਧੁਨ ਹਿਰਦੇ ਦੇ ਵਿੱਚ ਉਸੇ ਬਾਣੀ ਦੀ ਬਣਤਰ ਬਣ ਗਈ। ਇਸ ਤੋਂ ਬਾਅਦ ਉਹੀ ਧੁਨ ਤੇਰੇ ਕੰਠ ਵਿੱਚ ਆ ਗਈ। ਕੰਠ ਵਿੱਚ ਆ ਕੇ ਅੱਖਰਾਂ ਦਾ ਆਕਾਰ ਬਣ ਗਿਆ। ਇਸ ਨੂੰ ਕਿਹਾ ਜਾਂਦਾ ਵਰਣ ਆਤਮਕ ਨਾਮ। ਨਾਮ ਦੋ ਤਰ੍ਹਾਂ, ਧੁਨਾਤਮਕ ਨਾਮ, ਵਰਣਾਤਮਕ ਨਾਮ। ਵਰਣਾਤਮਕ ਨਾਮ ਅਸੀਂ ਉਸਨੂੰ ਕਹਿੰਦੇ ਜਿਹੜੇ ਅੱਖਰਾਂ ਦੁਆਰਾ ਵਾਹਿਗੁਰੂ ਵਾਹ ਵਗੈਰਾ ਰੱਖਿਆ ਗਿਆ ਨਾ, ਇਹ ਵਰਣਾਤਮਕ ਨਾਮ ਹੈ। ਰਾਮ ਕਹਿ ਲਿਆ, ਅੱਲਾ ਕਹਿ ਲਿਆ, ਵਰਣਾਤਮਕ ਨਾਮ। ਤੇ ਵਰਣ ਆਤਮਕ ਨਾਮ ਦੇ ਵਿੱਚ ਕੰਠ ਦੇ ਵਿੱਚ ਅੱਖਰਾਂ ਦਾ ਰੂਪ ਧਾਰਨ ਕਰ ਲਿਆ, ਉਸੇ ਧੁਨ ਨੇ ਜਿਹੜੀ ਹਿਰਦੇ ਦੇ ਵਿੱਚ ਸੀ। ਹੁਣ ਇੱਥੇ ਧੁਨ ਨਹੀਂ ਰਹੀ, ਇੱਥੇ ਅੱਖਰਾਂ ਦਾ ਆਕਾਰ ਬਣ ਗਿਆ। ਕੰਠ ਤੋਂ ਬਾਅਦ ਜਿਹੜੀ ਧੁਨ ਪਰਾਂ ਤੋਂ ਉੱਠੀ ਸੀ, ਬਸੰਤੀ ਵਿੱਚ ਆਈ, ਜਿਹੜੀ ਕੰਠ ਵਿੱਚ ਆ ਗਈ, ਤੇ ਫਿਰ ਉਹ ਜਦੋਂ ਜੀਭ ਦੇ ਉੱਤੇ ਆ ਕੇ ਹਵਾ ਦੀ ਸਹਾਇਤਾ ਦੇ ਨਾਲ ਇੱਕ ਭਾਸ਼ਾ ਦੇ ਰੂਪ ਦੇ ਅੰਦਰ ਸ਼ਬਦ ਨੇ ਜਨਮ ਲਿਆ, ਉਹਨੂੰ ਬੈਖਰੀ ਕਹਿੰਦੇ। ਜਿਹੜੀ ਦੂਸਰੇ ਦੇ ਕੰਨਾਂ ਵਿੱਚ ਜਾ ਕੇ ਸਮਝ ਆਈ ਕਿ ਇਹ ਕੀ ਕਹਿ ਰਿਹਾ, ਕੰਠ ਦੀ ਆਵਾਜ਼ ਸਮਝ ਨਹੀਂ ਆਏਗੀ, ਲੇਕਿਨ ਥੋੜੀ ਜਿਹੀ ਗੁਣਗੁਣਾ ਸੁਣੇਗੀ। ਇਹਨੂੰ ਕਹਿੰਦੇ ਨੇ ਚਾਰ ਬਾਣੀਆਂ, ਜਿਹਦੀ ਗੱਲ ਇੱਥੇ ਕੀਤੀ ਹੋਈ ਹੈ। ਬੈਖਰੀ, ਮਦਨ, ਬਸੰਤੀ, ਪਰਾ ਇਸ ਤਰੀਕੇ ਨਾਲ ਗਿਣਦੇ ਹੈ। ਪਰ ਭਾਈ ਸਾਹਿਬ ਜੀ ਨੇ ਪਰਾ ਮਦਮ ਵੇਦ ਕਹਿ ਬਸੰਤੀ ਜਿਸ ਨਾਮ ਬੈਖਰੀ ਚਾਰੇ ਵਰਣਮ ਹੈ, ਇਹਨਾਂ ਦੀ ਤਰਤੀਬ ਇਹ ਰੱਖੀ ਹੈ ਕਿਉਂਕਿ ਜਿਹੜੀ ਆਵਾਜ਼ ਦੂਸਰੇ ਦੇ ਕੰਨਾਂ ਨੂੰ ਸੁਣਾਈ ਦਿੰਦੀ ਹੈ, ਹਰ ਆਵਾਜ਼ ਇਹ ਪਹਿਲਾਂ ਪਰਾਵਾਣੀ ਦੇ ਅੰਦਰ ਇਹਦਾ ਜਨਮ ਹੁੰਦਾ ਸੂਖਮ ਰੂਪ ਵਿੱਚ। ਪਰਾਵਾਣੀ ਤੋਂ ਬਸੰਤੀ ਬਣਦੀ ਹੈ, ਬਸੰਤੀ ਤੋਂ ਮਧਮਾਂ ਦੇ ਵਿੱਚ, ਮਧਮਾਂ ਤੋਂ ਬਾਅਦ ਬੈਖਰੀ ਦਾ ਰੂਪ ਧਾਰਨ ਕਰਦੇ। ਇਹਨੂੰ ਕਹਿੰਦੇ ਬੈਖਰੀ, ਮਧਮ, ਬਸੰਤੀ ਤੇ ਪਰਾ। ਹੁਣ ਜਿਹੜਾ ਜਾਪ ਚੱਲ ਰਿਹਾ ਸੀ ਉਹਦਾ ਟੁੱਟ ਗਿਆ, ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਪਾਇਆ। ਬੱਚਾ ਰੋਂਦਾ ਕਿਉਂ ਮੈਂ ਆਮ ਦੇਖ ਲਓ, ਮਨੁੱਖ ਉਸ ਛਿਣ ਰੋਂਦਾ ਹੈ ਜਦੋਂ ਕਿਤੇ ਹੱਥ ਪੱਲਾ ਪਵੇ ਨਾ, ਬੇਸਹਾਰਾ ਹੋ ਕੇ ਦੁਖੀ ਹਿਰਦਾ ਜਿਹੜਾ ਹੈ, ਫਿਰ ਅੱਖਾਂ ਤੋਂ ਪਾਣੀ ਛਿੜਦਾ, ਰੋਣ ਲੱਗ ਜਾਂਦਾ। ਰੋਣਾ ਜਿਹੜਾ ਹੈ ਦੁੱਖ ਦਾ ਪ੍ਰਗਟਾਵਾ ਕਰਨੀਆਂ ਅੱਖਾਂ ਜਦੋਂ ਹੰਝੂ ਸਿੱਟਦੀਆਂ, ਉਹਦਾ ਮਤਲਬ ਕਿ ਹਿਰਦਾ ਬਹੁਤ ਦੁਖੀ ਹੈ। ਸੋ ਰੋਵੇ ਜਿਸ ਬੇਦਨ ਹੋਏ, ਕੋਈ ਬੇਦਨ ਹੈ, ਉਸਨੂੰ ਪੀੜਾ ਹੈ, ਕੋਈ ਤਾਂ ਰੋੜ ਹੈ, ਉਂਝ ਕੌਣ ਹੁੰਦਾ। ਜਦੋਂ ਹੱਸਦਾ ਹੈ ਇਹਦਾ ਮਤਲਬ ਅੰਦਰ ਖੁਸ਼ੀ ਹੈ, ਕੋਈ ਖੁਸ਼ੀ ਤੋਂ ਬਿਨਾਂ ਹੱਸਿਆ ਨਹੀਂ ਜਾਂਦਾ, ਤੇ ਫਿਰ ਦੁੱਖ ਤੋਂ ਬਿਨਾਂ ਰੋਇਆ ਵੀ ਨਹੀਂ ਜਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਬੱਚਾ ਜਨਮ ਲੈਂਦੀ ਰੋਂਦਾ ਹੈ, ਕਿਉਂ ਰੋਂਦਾ ਹੈ, ਉਹ ਦੁਖੀ ਹੋ ਗਿਆ, ਉਹ ਰੋਵੈ ਦੁੱਖ ਆਪਣਾ, ਉਹ ਆਪਣਾ ਦੁੱਖ ਰੋਇਆ। ਕੀ ਦੁੱਖ ਸੀ? ਕਿ ਮੈਂ ਰੱਬ ਵੱਲੋਂ ਟੁੱਟ ਗਿਆ। ਉਹਦੇ ਰੋਣ ਦਾ ਮਤਲਬ ਸੀ ਕਿ ਮੈਂ ਉਸ ਕਰਤੇ ਪੁਰਖ ਵੱਲੋਂ ਟੁੱਟ ਗਿਆ, ਇਹ ਵਿਛੜ ਗਿਆ ਵਿਛੋੜੇ ਦੇ ਵਿੱਚ, ਰੋਣਾ ਹੁੰਦਾ ਹੈ, ਵਿਛੋੜਾ ਪੈ ਗਿਆ ਪਰਮਾਤਮਾ ਦਾ ਸਿਮਰਨ ਨਾਲ। ਉਹ ਕੋਸ਼ਿਸ਼ ਕਰਦਾ ਹੈ, ਉਹ ਉਹੀ ਆਵਾਜ਼ ਜਿਹੜੀ ਪਰਾ ਬਾਣੀ ਦੀ ਸੀ ਉਸੇ ਨੂੰ ਬੈਖਰੀ ਵਿੱਚ ਲਿਆ ਕੇ ਬੋਲਣਾ ਚਾਹੁੰਦਾ ਹੈ, ਪਰ ਸੰਸਾਰ ਨਹੀਂ ਸਮਝ ਰਿਹਾ। ਉਸ ਵੇਲੇ ਓਹੰਕਾਰ ਕਹਿਣਾ ਚਾਹੁੰਦਾ ਪਰ ਜੀਵ ਨਹੀਂ ਉਲਟਦੀ, ਕਿਉਂਕਿ ਇਹਦੇ ਜਨਮ ਦੇ ਏਦਾਂ ਕੁਛ ਪਲਾਂ ਦਾ ਹੀ ਆ। ਉਹ ਕਹਿਣਾ ਚਾਹੁੰਦਾ ਓਹੰਕਾਰ, ਪਰ ਕਿਹਾ ਨਹੀਂ ਜਾਂਦਾ, ਕਹਿੰਦਾ ਓਆ ਓਆ, ਇਹ ਆਵਾਜ਼ ਦਿੰਦਾ ਹੈ। ਤੇ ਮਾਈਆਂ ਕਹਿੰਦੀਆਂ ਕਿਉਂ ਟਿਆਂ ਟਿਆਂ ਲਾਇਆ ਹੈ, ਕਿਉਂ ਓਆ ਓਆ ਕੀਤਾ ਹੈ? ਉਹਦਾ ਤਾਂ ਦੁੱਖ ਕਿਸੇ ਨੇ ਨਹੀਂ ਸਮਝਿਆ। ਕਿਸੇ ਰੋਂਦੇ ਨੂੰ ਕੋਈ ਕਹੇ ਵੀ ਆ ਕੀ ਕਰ ਰਿਹਾ ਤੂੰ, ਉਹ ਤਾਂ ਉਹਨੂੰ ਹੋਰ ਦੁਖੀ ਕਰਨ ਵਾਲੀ ਗੱਲ। ਭਾਈ ਗੁਰਦਾਸ ਕਹਿੰਦੇ ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ, ਸਭ ਪਰਿਵਾਰ ਸਾਰਾ ਪਰਿਵਾਰ ਖੁਸ਼ ਹੁੰਦਾ ਵੀ ਠੀਕ ਹੈ ਜੀ ਬੱਚਾ ਜਾਂਦੇ ਹਾਂ। ਉਹ ਦੁਖੀ ਹੈ, ਸੰਸਾਰ ਸੁਖੀ ਹੈ। ਤੇ ਇਸ ਕਰਕੇ ਉਹ ਫਿਰ ਪਰਾ ਬਾਣੀ ਦੁਆਰਾ ਉਹ ਅਹੰਕਾਰ ਕਹਿਣਾ ਚਾਹੁੰਦਾ। ਇਸ ਗੱਲ ਨੂੰ ਇੱਕ ਵਾਰੀ ਹੋਰ ਸਮਝ ਰਹੀ ਹੈ, ਕਿਤੇ ਕਿਤੇ ਇਤਿਹਾਸ ਵਿੱਚ ਇਹੋ ਜਿਹੀਆਂ ਬਰੀਕ ਗੱਲਾਂ ਆਉਂਦੀਆਂ। ਸੰਸਾਰ ਦੇ ਜਿੰਨੇ ਵੀ ਸ਼ਬਦ ਨੇ, ਸੰਸਾਰ ਦਾ ਰਿਸ਼ਤਾ ਜੋੜਨ ਵਾਲੇ ਜਿੰਨੇ ਵੀ ਸ਼ਬਦ ਨੇ, ਉਹ ਪਰਾ ਦੇ ਵਿੱਚੋਂ ਜਨਮ ਲੈ ਕੇ ਬਸੰਤੀ ਵਿੱਚ ਆਉਂਦੇ ਨੇ, ਬਸੰਤੀ ਦੇ ਵਿੱਚੋਂ ਮਧਵਾਂ ਵਿੱਚ ਆਉਂਦੇ ਨੇ, ਮਧਵਾਂ ਚੋਂ ਬੈਖਰੀ ਦੁਆਰਾ ਜਾ ਕੇ ਦੂਸਰੇ ਸੰਸਾਰ ਦੇ ਨਾਲ ਉਹ ਸ਼ਬਦ ਆਪਣਾ ਰਿਸ਼ਤਾ ਜੋੜਦੇ ਨੇ। ਉਹਨੂੰ ਪਤਾ ਲੱਗਦਾ ਇਹ ਕੀ ਕਹਿ ਰਿਹਾ, ਮੇਰੇ ਲਈ ਬੁਰਾ ਕਹਿ ਰਿਹਾ ਜਾਂ ਭਰਾ ਕਹਿ ਰਿਹਾ। ਪਰਮਾਤਮਾ ਦਾ ਰਸਤਾ ਇਸ ਤੋਂ ਬਿਲਕੁਲ ਉਲਟ ਅਲੱਗ ਹੈ। ਭਗਤੀ ਦਾ ਰਸਤਾ ਸੰਸਾਰ ਦੇ ਰਸਤੇ ਤੋਂ ਅਲੱਗ ਹੈ। ਇਸੇ ਕਰਕੇ ਕਿਹਾ ਭਗਤਾਂ ਤੇ ਸਹਿ ਸਾਰੀਆਂ ਜੋ ਸੰਸਾਰ ਦੇ ਜਿੰਨੇ ਸ਼ਬਦ ਨੇ ਸੰਸਾਰ ਨਾਲ ਜੋੜਨ ਵਾਲੇ, ਉਹ ਪਰਾਂ ਚੋਂ ਪੈਦਾ ਹੋ ਕੇ ਬਾਹਰ ਨੂੰ ਜਾਂਦੇ ਨੇ, ਤੇ ਜਿਹੜੇ ਰੱਬ ਨਾਲ ਜੋੜਨ ਵਾਲੇ ਨੇ ਉਹ ਬਾਹਰ ਤੋਂ ਬੈਖਰੀ ਤੋਂ ਪੈਦਾ ਹੋ ਕੇ ਅੰਦਰ ਨੂੰ ਜਾਂਦੇ ਨੇ। ਪਹਿਲਾ ਸ਼ਬਦ ਆਏਗਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਤੇ ਬੈਖਰੀ ਬਣ ਜੀਵ ਦੇ ਉੱਤੇ ਨਾਮ ਰੱਖਿਆ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਰਸਨਾ ਦੇ ਉੱਤੇ ਜਦੋਂ ਅਸੀਂ ਪ੍ਰਸ਼ਾਦਾ ਛਕਦੇ ਹਾਂ ਤੇ ਜਿਹੜੀ ਬੁਰਕੀ ਤੋੜ ਕੇ ਕਿੱਧਰ ਨੂੰ ਜਾਂਦੀ ਹੈ ਬੁਰਕੀ? ਕੰਨਾਂ ਵਾਲੇ ਪਾਸੇ ਨੂੰ ਤਾਂ ਕਦੇ ਨਹੀਂ ਗਈ, ਨਾ ਨਾ ਅਸਾਂ ਵਾਲੇ ਪਾਸੇ ਨੂੰ ਜਾਂਦੀ ਹੈ, ਕਿਉਂਕਿ ਰਸਤਾ ਹੀ ਨਹੀਂ ਹੈ ਉੱਧਰ ਨੂੰ। ਬੁਰਕੀ ਗਈ ਕਿੱਧਰ ਨੂੰ? ਮੂੰਹ ਵਾਲੇ ਪਾਸੇ। ਮੂੰਹ ਦੇ ਵਿੱਚ ਜੀਵ ਹੈ, ਜੀਵ ਦੇ ਉੱਤੇ ਬੁਰਕੀ ਟਕਾਈ। ਜੀਵ ਦੇ ਕੋਲ ਇੱਕ ਪਾਣੀ ਦਾ ਜਿਹੜਾ ਸਾਰੇ ਸਰੀਰ ਵਿੱਚ ਸਭ ਤੋਂ ਕੀਮਤੀ ਪਾਣੀ ਹੈ, ਉਹਦਾ ਖਜ਼ਾਨਾ ਜੀਵ ਦੇ ਕੋਲ। ਤੇ ਦੰਦ ਜਿਹੜੇ ਨਾ, ਇਹ ਚੱਕੀ ਹੈ, ਦਾਣੇ ਪੀਸਣ ਦੀ ਚੱਕੀ ਹੈ ਸਾਡੇ ਮੁੱਖ ਵਿੱਚ। ਇਹਨੇ ਬੁਰਕੀ ਨੂੰ ਪੀਸਣਾ ਤੇ ਇਹਦੇ ਨਾਲ ਨਾਲ ਸਾਡੇ ਜੀਵ ਨੇ ਉਹਨੂੰ ਥੋੜਾ ਥੋੜਾ ਪਾਣੀ ਦੇਣਾ ਤਾਂ ਕਿ ਲੀਕੜ ਹੋ ਕੇ ਸੌਖੇ ਤਰੀਕੇ ਦੇ ਨਾਲ ਬੁਰਕੀ ਖਾਧੀ ਜਾਏ। ਤੇ ਉਹ ਬੁਰਕੀ ਜਦੋਂ ਪੂਰੀ ਚਿੱਥੀ ਗਈ, ਵੈਸੇ ਤਾਂ 32 ਵਾਰ ਚਿੱਥਣ ਦਾ ਵਿਧਾਨ ਹੈ, ਇਹ ਤਾਂ ਅੱਜ ਰਹੇ ਹੀ ਨਹੀਂ, ਨਾ ਮੇਰੇ ਕੋਲ ਨਾ ਤੁਹਾਡੇ ਕੋਲ, ਕਿਸੇ ਕੋਲ ਕੋਈ ਹੋਏਗਾ ਕਹਿ ਨਹੀਂ ਸਕਦਾ। ਜਿਹੜੀ ਬੁਰਕੀ 32 ਵਾਰ ਵਾਹਿਗੁਰੂ ਕਹਿ ਕੇ, ਰਾਮ ਕਹਿ ਕੇ, ਅੱਲਾ ਕਹਿ ਕੇ, ਖੁਦਾ ਕਹਿ ਕੇ 32 ਵਾਰ ਮੂੰਹ ਦੇ ਵਿੱਚ ਰੱਖੀ ਗਈ ਤੇ 32 ਵਾਰ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੋਇਆਂ ਇਹਨੂੰ ਚਿੱਥ ਲਿਆ, ਚੂਰਨ ਲੈਣ ਦੀ ਲੋੜ ਨਹੀਂ, ਕੋਈ ਚੂਰਨ ਦੀ ਲੋੜ ਨਹੀਂ, ਬੁਰਕੀ ਜਾਂਦੇ ਆ ਹਜ਼ਮ ਹੋ ਗਈ। ਸਾਡਾ ਤਾਂ ਹਿਸਾਬ ਕਿਤਾਬ ਜਿਵੇਂ ਟੋਕੇ ਵਾਲੀ ਮਸ਼ੀਨ ਕਹਿੰਦੇ ਆ ਪਸ਼ੂਆਂ ਦੇ ਲਈ ਕੁਤਰਦੇ ਆ, ਬਸ ਉਹ ਫੜਾ ਫੜ ਉਹਦੇ ਚ ਰੁਗ ਲਾਇਆ, ਬੜ ਬੜ ਕੇ ਸਿੱਟ ਦਿੱਤਾ, ਸਿੱਟੀ ਜਾਓ ਅੰਦਰ। ਮੈਂ ਇੱਕ ਭਾਈ, ਇਹ ਮੇਰਾ ਘਰ ਰੋਟੀ ਦੀਆਂ 2 ਕੁ ਬੁਰਕੀਆਂ ਮਸਾਂ ਕਰਦਾ ਸੀ, ਬਿਮਾਰ ਹੋ ਗਿਆ, ਬੈਚ ਹੀ ਕੋਲ ਆਇਆ, ਕਹਿੰਦੇ ਜੀ ਮੈਨੂੰ ਆਹ ਬਿਮਾਰੀ ਹੈ। ਉਹਨੇ ਦੇਖਿਆ ਵੀ ਨੌਜਵਾਨ ਉਮਰ ਹੈ, ਕੋਈ ਇਸ ਤਰ੍ਹਾਂ ਕੀ ਹੋ ਸਕਦਾ ਹੈ, ਉਹਦੇ ਦਿਮਾਗ ਬੈਠ ਜੀ ਦੀ ਆਈ, ਕਹਿਣ ਲੱਗਾ ਵੀ ਕਾਕਾ ਰੋਟੀ ਕਿਵੇਂ ਖਾਣਾ, ਕਿੰਨੇ ਚਿਰ ਚ ਖਾਣਾ? ਕਹਿੰਦਾ ਜੀ ਕਈ ਵਾਰੀ ਖੜੇ ਖੜੇ, ਕਈ ਵਾਰੀ ਬਹੁਤ ਕਾਹਲੀ ਹੁੰਦੀ ਹੈ, ਕਹਿੰਦਾ ਬਹੁਤ ਜਲਦੀ ਦੇਖ ਕੇ, ਕਹਿੰਦਾ ਫਿਰ ਮੈਂ ਦੋ ਤਿੰਨ ਮਿੰਟਾਂ ਦੇ ਵਿੱਚ ਫਟਾਫਟ ਅੱਧੀ ਅੱਧੀ ਰੋਟੀ ਕਈ ਵਾਰੀ ਲਪੇੜ ਕੇ ਉਹਦੇ, ਕਹਿੰਦੇ ਅੱਧੀ ਅੱਧੀ ਰੋਟੀ ਵੀ ਇਕੱਠੀ ਖਾ ਲੈਣਾ। ਉਹ ਕਹਿੰਦੇ ਵੀ ਤੇਰੇ ਵਾਸਤੇ ਦਵਾਈ ਹੋਏ ਨੀ, ਕੱਲ ਤੋਂ ਬਾਅਦ ਰੋਟੀ ਖਾਣੀ ਹੈ ਸਹਿਜ ਪਾਰ ਨਾਲ ਤੇ ਬੈਠ ਕੇ ਚੌਂਕੜਾ ਮਾਰ ਕੇ ਖਾਣੀ। ਇਹਦੇ ਦੋ ਰੀਜ਼ਨ, ਜਦੋਂ ਆ ਗੋਡਿਆਂ ਨੂੰ ਚੰਗੀ ਤਰ੍ਹਾਂ ਬੈਂਡ ਪਿਆ ਵਾ ਹੋਵੇ, ਗੋਡੇ ਮੁੜੇ ਵੇ ਹੋਣ, ਜਿਹੜੀ ਬੁਰਕੀ ਮੇਦੇ ਵਿੱਚ ਜਾਏਗੀ ਮੇਦੇ ਨੂੰ ਹਜ਼ਮ ਕਰਨ ਵਿੱਚ ਕੋਈ ਤਕਲੀਫ ਨਹੀਂ ਹੋਏਗੀ। ਬਾਬਾ ਦਲੀਪ ਸਿੰਘ ਜੀ ਕਾਲ ਸੇਵਾ ਵਾਲੇ ਪੈਰਾਂ ਭਰ ਰਹੇ ਕੇ ਰੋਟੀ ਖਾਂਦੇ ਸੀ, ਉਹਨਾਂ ਦੀਆਂ ਫੋਟੋ ਵੀ ਹੋਣ, ਮੈਂ ਦੇਖੀ। ਬਾਬਾ ਜੀ ਵਾਸਤੇ ਬਾਬਾ ਦਲੀਪ ਸਿੰਘ ਕਦਾਵਰੀ ਦੇ ਕੋਲ ਬਣੇ ਸਨ। ਬੜੀ ਦੇਰ ਬਾਅਦ ਮੈਨੂੰ ਇਹ ਪਤਾ ਚੱਲਿਆ, ਔਰ ਜਦੋਂ ਮੈਂ ਖੁਦ ਆਪਣੇ ਸਰੀਰ ਤੇ ਪ੍ਰੈਕਟੀਕਲ ਕਰਕੇ ਦੇਖਿਆ, ਜਿੰਨਿਆਂ ਨੂੰ ਦੱਸਿਆ ਉਹਨਾਂ ਨੇ ਵੀ ਇਹ ਰਿਪੋਰਟ ਦਿੱਤੀ, ਕਹਿੰਦੇ ਜੀ ਬਿਲਕੁਲ ਠੀਕ, ਤੁਸੀਂ ਕਰਕੇ ਦੇਖ ਲਓ, ਕੱਲ ਨੂੰ ਕਰਕੇ ਦੇਖ। ਤੁਸੀਂ ਪਾਣੀ ਦੇ ਤਿੰਨ ਗਲਾਸ ਇਕੱਠੇ ਪੀ ਲਓ ਪਾਉਂਦੇ ਤੇ ਪੈਰਾਂ ਭਾਰ ਬੈਠੇ ਰਹੋ 15 ਮਿੰਟ, 15 ਮਿੰਟ ਤੋਂ ਬਾਅਦ ਤੁਹਾਨੂੰ ਪਾਣੀ ਲੱਭੂ ਨੀ, ਪਾਣੀ ਚ ਵੀ ਗਿਆ ਕੇ ਤੁਹਾਨੂੰ। ਜੇ ਤੁਸੀਂ ਪਾਣੀ ਖੜੇ ਖੜੇ ਪੀਤਾ ਤੇ ਅੱਧੇ ਘੰਟੇ ਤੱਕ ਵੀ ਤੁਹਾਡੇ ਪੇਟ ਦੇ ਵਿੱਚ ਪਿਆਰ ਹੋਗਾ ਵੀ ਹਾਂ ਪਾਣੀ ਪੀਤਾ ਹੋਇਆ, ਕਿੱਧਰੋਂ ਗਿਆ? ਨਾੜਾਂ ਖੁੱਲ ਜਾਂਦੀਆਂ, ਬੜੀ ਜਲਦੀ ਫਿਲਟਰ ਕੰਮ ਕਰੇ ਤੇ ਬੜੀ ਜਲਦੀ ਪਾਣੀ ਪੱਕੇ ਚਲੇ। ਇਸ ਕਰਕੇ ਰੋਟੀ ਨੂੰ 32 ਵਾਰ ਚਿੱਠਿਆ ਜਾਏ, 32 ਵਾਰ ਉਹਦੇ ਤੇ ਨਾਮ ਜਪਿਆ ਜਾਏ, ਚੇਤ ਖਾਏ ਤੇ ਨਾ ਸਫਲ ਹੈ ਗੁਰੂ ਗ੍ਰੰਥ ਸਾਹਿਬ। ਜਿਹਨਾਂ ਨੇ ਰੱਬ ਦਾ ਨਾਂ ਲੈਂਦਿਆਂ ਲੈਂਦਿਆਂ ਰੋਟੀ ਖਾਧੀ, ਕਹਿੰਦੇ ਉਹਨਾਂ ਦਾ ਖਾਣਾ ਵੀ ਸਫਲਾ। ਅਚੇਤਾ ਹੱਥ ਤੜਾ। ਚਲੋ ਆਪਾਂ ਇਸ ਪਾਸੇ ਆਈਏ। ਉਹ ਬੁਰਕੀ ਜਿਹੜੀ ਮੂੰਹ ਦੇ ਵਿੱਚ ਪਾਈ ਸੀ ਜਦੋਂ ਪੂਰੀ ਚਿੱਠੀ ਗਈ, ਤੇ ਕਈ ਤਾਂ ਐਸੇ ਵੀ ਹੈ ਜਿਹਨਾਂ ਨੇ ਚਿੱਠਿਆ ਨਹੀਂ ਚੰਗੀ ਤਰ੍ਹਾਂ, ਬਹੁਤ ਨਾਲ ਐਸਾ ਹੋਇਆ, ਤੁਸੀਂ ਵੀ ਦੇਖਿਆ ਹੋਊਗਾ, ਮੈਂ ਵੀ ਦੇਖਿਆ, ਬਲਕਿ ਵੱਡੀਆਂ ਵੱਡੀਆਂ ਘਟਨਾਵਾਂ ਵਾਪਰੀਆਂ। ਦਾਰਾ ਸਿੰਘ ਪਹਿਲਵਾਨ ਪੂਰੀ ਦੁਨੀਆਂ ਚ ਮਸ਼ਹੂਰ ਹੋਇਆ ਤੇ ਮਰਿਆ ਕਿਵੇਂ ਸੀ ਕਦੇ ਇਹ ਪਤਾ ਹੈ? ਬੁਰਕੀ ਫਸੀ ਸੀ ਇਸ ਥਾਂ ਤੇ, ਸਾਹ ਵਾਲੀ ਨਾਲੀ ਚ ਬੁਰਕੀ ਪੈ ਗਈ ਤੇ ਉਸਨੇ ਉਹ ਮੌਤ ਦਾ ਕਾਰਨ ਬਣ ਗਿਆ ਦਾਰਾ ਸਿੰਘ, ਜਿਹਦਾ ਦੁਨੀਆਂ ਚ ਨਾਂ ਸੀ। ਇੱਕ ਬੁਰਕੀ ਨੇ ਮਾਰ ਦਿੱਤਾ, ਗੋਲੀ ਨਹੀਂ, ਤੀਰ ਨਹੀਂ, ਜ਼ਹਿਰ ਨਹੀਂ, ਐਕਸੀਡੈਂਟ ਨਹੀਂ, ਇੱਕ ਬੁਰਕੀ ਨੇ ਮਾਰ ਦਿੱਤਾ। ਜਿਹੜੀ ਬੁਰਕੀ ਚਿੱਠੀ ਗਈ ਉਹ ਹਲਕੇ ਚ ਫਸੇਗੀ ਨਹੀਂ, ਸਿੱਧੀ ਮੇਦੇ ਜਾਏ। ਬਸ ਜੇ ਰੋਟੀ ਖਾਣ ਦਾ ਸਹੀ ਤਰੀਕਾ ਆ ਗਿਆ ਤੇ ਨਾਮ ਜਪਣ ਦਾ ਤਰੀਕਾ ਰੋਟੀ ਖਾਣ ਦੇ ਤਰੀਕੇ ਦੇ ਨਾਲ ਹੀ ਸੰਬੰਧਿਤ ਹੈ। ਜਦੋਂ ਨਾਮ ਦੀ ਕਮਾਈ ਵੈਖਰੀ ਬਾਣੀ ਦੁਆਰਾ ਸਹੀ ਹੋ ਗਈ, ਉਨੀ ਦੇਰ ਤੱਕ ਵੈਖਰੀ ਦੁਆਰਾ ਹੀ ਜਪਣਾ, ਜਿੰਨੀ ਦੇਰ ਤੱਕ ਰੋਟੀ ਦੀ ਬੁਰਕੀ ਦੀ ਤਰ੍ਹਾਂ ਬਰੀਕ ਨਾ ਹੋ ਜਾਏ, ਜਿੰਨੀ ਦੇਰ ਤੱਕ ਨਾਮ ਦੀ ਬਹੁਤ ਬਰੀਕ ਹੋ ਕੇ ਰਸ ਨਾ ਪੈਦਾ ਹੋ ਜਾਏ। ਰਸਨਾ ਨੂੰ ਰਸ ਆਉਣ ਲੱਗ ਜਾਂਦਾ ਨਾਮ ਦਾ, ਤੇ ਫਿਰ ਸਮਝ ਲਓ ਵੀ ਨਾਮ ਕੰਠ ਵਿੱਚ ਜਾਣ ਜੋਗਾ ਹੋ ਗਿਆ, ਬੁਰਕੀ ਕੰਠ ਵਿੱਚ ਜਾਣ ਜੋਗੀ ਹੋ ਗਈ। ਕੰਠ ਦੇ ਕੋਲ ਬਹੁਤੀ ਦੇਰ ਨਹੀਂ ਰਹਿ ਗਈ। ਚਲੋ ਪ੍ਰਸ਼ਾਦੀ ਦੀ ਤਾਂ ਗੱਲ ਹੀ ਅਲੱਗ ਹੈ, ਤਾਂ ਕੋਈ ਪ੍ਰਮਾਣ ਹੈ, ਨਾਮ ਬੈਖਰੀ ਤੋਂ ਬਾਅਦ ਕੰਠ ਵਿੱਚ ਜਾਏਗਾ, ਕੰਠ ਹੀ ਰਹਿ ਗਿਆ ਉਦਾਮ, ਤੇ ਜਦੋਂ ਕੰਠ ਵਿੱਚ ਚਲਾ ਗਿਆ, ਜਿਹੜਾ 100 ਵਾਰੀ ਵਾਹਿਗੁਰੂ 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 ਕਿਹਾ ਸੀ ਤੇ ਮੱਧਵਾਂ ਵਿੱਚ 1 ਵਾਰ ਕਹਿ ਦਿੱਤਾ, 100 ਵਾਰ ਕਹਿਣ ਨੂੰ ਜਿੰਨਾ ਟਾਈਮ ਲੱਗਿਆ ਤੇ ਕਿੰਨਾ ਵਕਤ ਬਚ ਗਿਆ, ਤੇ ਕੰਠ ਵਿੱਚ 1 ਵਾਰ ਕਹਿਤਾ ਮਹਾਤਮ ਬਰਾਬਰ ਹੋ ਗਿਆ। ਮਹਾਤਮ ਦੇ ਵਿੱਚ ਇੰਨੀ ਤੇ ਖੇਚਲ ਮੁੱਕ ਗਈ। ਕੰਠ ਵਿੱਚ 100 ਵਾਰ ਕਿਹਾ ਤੇ ਬਸੰਤੀ ਵਿੱਚ 1 ਵਾਰ ਕਹਿ ਦਿੱਤਾ, ਤੇ ਉਹਦਾ ਮਹਾਤਮ 1 ਵਾਰ ਕਹਿਣ ਦਾ 100 ਜਨਾ ਹੋ ਗਿਆ, ਤੇ ਜਦੋਂ ਪਰਾ ਦੇ ਵਿੱਚ ਇੱਕ ਵਾਰੀ ਕਹਿ ਦਿੱਤਾ ਤਾਂ ਇੱਕ ਪਾਸੇ 400 ਵਾਰ ਕਹਿਣ ਦਾ ਸਮਾਂ ਕਿੰਨਾ ਲੱਗਦਾ? ਉੱਥੇ ਇੱਕ ਵਾਰ ਕਹਿ ਦਿੱਤਾ। ਜਿਹਨਾਂ ਦਾ ਜਾਪ ਪਰਾ ਵਿੱਚ ਰਹਿ ਗਿਆ ਉਹ ਕਿੱਥੇ ਰਲਣ ਦੇਗਾ? ਉਦੋਂ ਬਾਅਦ ਤਾਂ ਰੋਮਾਂਸੀ ਹੋ ਜਾਣਾ, ਗੁਰਮੁਖ ਰੋਮ ਰੋਮ ਹਰਤਿਆ। ਇਸ ਕਰਕੇ ਨਾਮ ਜਾਂਦਾ ਅੰਦਰ ਨੂੰ ਤੇ ਸੰਸਾਰ ਦੇ ਸ਼ਬਦ ਜਾਂਦੇ ਨੇ ਬਾਹਰ ਨੂੰ। ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖੋ। ਤੁਸੀਂ ਵਾਹਿਗੁਰੂ 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 ਕਹੀ ਜਾਓ, ਜਦੋਂ ਸਾਹ ਲੈਣਾ ਪਏਗਾ ਤੁਹਾਨੂੰ ਵਾਹਿਗੁਰੂ ਬੰਦ ਕਰਕੇ ਤਾਂ ਸਾਹ ਲਓਗੇ, ਨਹੀਂ ਅੰਦਰ ਨੂੰ ਜਾਣ ਵੇਲੇ ਸਾਹ ਵਾਹਿਗੁਰੂ ਨਹੀਂ ਕਹਿ ਸਕਦੇ, ਕਿਉਂਕਿ ਵੈਖਰੀ ਦਾ ਨਾਤਾ ਬਾਹਰਲੇ ਪਾਸੇ। ਤੇ ਜਿਹੜਾ ਸ਼ਬਦ ਬੈਖਰੀ ਤੋਂ ਮਧਵਾਂ ਵਿੱਚ ਆ ਗਿਆ, ਜੀਵ ਦੇ ਨਾਲ ਤਾਂ ਰਿਸ਼ਤੇ ਹੀ ਕੋਈ ਨਹੀਂ ਰਿਹਾ, ਜੀਵ ਤਾਂ ਮੁੱਖ ਵਿੱਚ ਰਹਿ ਗਈ ਤੇ ਕੰਠ ਦੇ ਵਿੱਚ ਨਾਮ ਚੱਲਣ ਲੱਗਿਆ। ਜਦੋਂ ਕੰਠ ਵਿੱਚ ਚੱਲਣ ਲੱਗਿਆ, ਜਿਵੇਂ ਕੰਠ ਦੇ ਵਿੱਚ ਥੋੜ੍ਹੀ ਜਿਹੀ ਵਾਈਬ੍ਰੇਸ਼ਨ ਜੀ ਹੁੰਦੀ ਹੁੰਦੀ ਹੈ, ਕੰਠ ਦੇ ਵਿੱਚ ਥੋੜ੍ਹੀ ਜਿਹੀ ਵਾਈਬ੍ਰੇਸ਼ਨ ਤਾਂ ਮਰੂਮ ਹੋਊਗੀ, ਜਿਵੇਂ ਨਾ ਨਿੱਕੀ ਚਿੜੀ ਦੇ ਬੱਚੇ ਦਾ ਥੋੜ੍ਹੀ ਜਿਹੀ ਜੀਭ ਹੁੰਦੀ ਹੁੰਦੀ ਹੈ ਨਾ, ਇਸ ਤਰ੍ਹਾਂ ਐਂ ਕੰਠ ਥੋੜ੍ਹਾ 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 ਹਿੱਲੂਗਾ, ਜਿਵੇਂ ਥੋੜ੍ਹੀ ਜਿਹੀ ਹਵਾ ਦੇ ਨਾਲੇ ਪੱਤੇ ਹਿੱਲਦੇ ਹੁੰਦੇ ਨੇ, ਐਂ ਕੰਠ ਸ਼ਬਦ ਵਿੱਚ ਸੂਖਮ ਰੂਪ ਵਿੱਚ ਹਿੱਲੇਗਾ, ਵਾਹਿਗੁਰੂ ਵਾਹਿਗੁਰੂ ਹੋਏਗੀ, ਲੇਕਿਨ ਜੀਭ ਨਹੀਂ ਹਿੱਲੇਗੀ। ਇਹ ਹੈ ਉਪਾਸ ਜਾਪ, ਜਿਹਦੀਆਂ ਦੋ ਕਿਸਮਾਂ। ਉਪਾਸ ਬੁੱਲਾਂ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ। ਬੁੱਲਾਂ ਵਾਲਾ ਜਾਪ ਦੇ ਦੋ ਹਿੱਸੇ ਨੇ, ਇੱਕ ਬੈਖਰੀ ਇੱਕ ਮਧਵਾਂ। ਇਹ ਦੋਨੇ ਜਾਪ ਵਰਣ ਆਤਮਕ ਨਾਮ ਹੈ। ਜਦੋਂ ਵਰਣ ਆਤਮਕ ਨਾਮ ਤੋਂ ਧੁਨ ਆਤਮਕ ਨਾਮ ਹੋਏਗਾ, ਉਦੋਂ ਗੁਰੂ ਪਿਆਰਿਓ ਤੇ ਕੰਠ ਤੋਂ ਅਵਸਥਾ ਅੱਗੇ ਜਾਏਗੀ, ਤਾਂ ਫਿਰ ਸ਼ਬਦ ਜਿਹੜਾ ਕੰਠ ਤੋਂ ਅੱਗੇ ਚੱਲ ਕੇ ਜਦੋਂ ਪਸੰਦੀ ਰੂਪ ਦੇ ਚਲਾ ਜਾਂਦਾ ਹੈ, ਤਾਂ ਫਿਰ ਸ਼ਬਦ ਦੀ ਇੱਕ ਧੁਨ ਪੈਦਾ ਹੁੰਦੀ ਹੈ। ਵਰਣਾਤਮਕ ਨਾਮ ਨਹੀਂ ਰਿਹਾ, ਬਦਲ ਕੇ ਧੁਨਾਤਮਕ ਨਾਮ ਹੋ ਗਿਆ। ਬਾਬਾ ਮੇਰੇ ਸ਼ਹਿਨਸ਼ਾਹ, ਚੌਥੇ ਜਾਮੇ ਚ ਗੁਰੂ ਨਾਨਕ ਨੇ ਕੀ ਕਿਹਾ? ਗੁਰੂ ਰਾਮਦਾਸ ਰੂਪ ਹੋ ਕੇ ਕਹਿੰਦੇ, ਹਿਰਦੇ ਹਰ 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 ਧੁਨ ਉਪਜੀ। ਹਿਰਦੇ ਦੇ ਵਿੱਚ ਧੁਨੀ ਨੇ ਜਨਮ ਲਿਆ। ਬੈਖਰੀ ਮਤਾਂ ਤੋਂ ਬਾਅਦ ਧੁਨੀ ਹਿਰਦੇ ਵਿੱਚ ਜਨਮ ਲੈਂਦੀ ਹੈ। ਇੱਥੇ ਨਾਮ ਦੀ ਧੁਨ ਜਨਮ ਲੈਂਦੀ ਹੈ ਤੇ ਜਨਮ ਲੈਣ ਤੋਂ ਬਾਅਦ ਜਿਵੇਂ ਬੱਚਾ ਵੱਡਾ ਹੁੰਦਾ ਹੈ, ਜਵਾਨ ਹੋ ਜਾਂਦਾ ਹੈ, ਜਦੋਂ ਇਹ ਧੁਨ ਜਵਾਨ ਹੋ ਜਾਂਦੀ ਹੈ ਤੇ ਆਪਣੇ ਟਿਕਾਣੇ ਪਰਾ ਵਿੱਚ ਆ ਜਾਂਦੀ ਹੈ। ਜਦੋਂ ਪਰਾ ਵਿੱਚ ਆ ਗਈ ਤੇ ਪਸੰਦੀ ਵਾਲੀ ਜਗ੍ਹਾ ਵੀ ਛੱਡ ਦਿੱਤੀ, ਇਹਦਾ ਬਾਹਰ ਦਾ ਕਨੈਕਸ਼ਨ ਟੁੱਟਦਾ ਗਿਆ, ਅੰਦਰ ਦਾ ਕਨੈਕਸ਼ਨ ਜੁੜਦਾ ਗਿਆ, ਤੇ ਅੰਦਰ ਤੋਂ ਧੁਨ ਜਦੋਂ ਪਰਾ ਬਾਣੀ ਵਿੱਚ ਜੁੜ ਗਈ, ਤਾਂ ਇਹੀ ਸਾਡੇ ਸਰੀਰ ਦਾ ਵਿਕਾਸ ਦਾ ਧੁਨਾ ਹੈ। ਇਸੇ ਧੁਰ ਦੇ ਨਾਲ ਸਾਡੇ ਅੰਗ ਪ੍ਰਤੰਗ ਬਣੇ ਨੇ, ਸਾਡੀ ਮਾਂ ਦੀਆਂ ਨਾੜਾਂ ਦੇ ਨਾਲ ਖੁਰਾਕ ਮਿਲ ਕੇ ਸਾਡਾ ਸਰੀਰ ਵਧਿਆ। ਤੇ ਬਈ ਨਾਮ ਦੇ ਵਿੱਚ ਵੀ ਤਰੱਕੀ ਇੱਥੋਂ ਹੀ ਹੋਣੀ ਹੈ, ਪਰਾ ਬਾਣੀ ਤੋਂ। ਗੁਰੂ ਕਿਰਪਾ ਕਰੇ, ਕਹਿੰਦੇ ਨੇ ਇਹ ਪਰਾ ਮੱਧਮਾ ਵੇਦ ਕਹਿ ਬਸੰਤੀ ਜਿਸ ਮਾਪ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੱਜ ਦਰਬਾਰ ਵਿੱਚ ਇਹ ਬਰੀਕ ਤਾਣਾ ਤਣਿਆ ਜਾ ਰਿਹਾ, ਨਾਮ ਅਭਿਆਸ ਦਾ ਤਾਣਾ ਤਣਿਆ ਜਾ ਰਿਹਾ। ਤਾਂ ਬਿਰਜ ਲਾਲ ਪੰਡਿਤ ਗੁਰੂ ਅਰਜਨ ਦੇਵ ਜੀ ਨੇ ਜੋ ਸੁਪਨੇ ਚ ਕਰ ਬਖਸ਼ਾਂ ਕੀਤੀਆਂ, ਗੁਰੂ ਗੋਬਿੰਦ ਸਿੰਘ ਤੇ ਮੋਹਰ ਲਾ ਦਿੱਤੀ, ਇਹ ਸੁਪਨਾ ਨਹੀਂ ਸੀ, ਇਹ ਸਭ ਕੁਛ ਸੱਚ ਸੀ ਜੋ ਤੈਨੂੰ ਮਿਲਿਆ। ਲਿਖਾਰੀ ਲਿਖਣ ਲੱਗੇ, ਗੁਰੂ ਗੋਬਿੰਦ ਸਿੰਘ ਨੇ ਕਿਹਾ ਸੁਪਨਾ ਨਹੀਂ ਸੀ, ਠੀਕ ਹੈ ਤੈਨੂੰ ਇਹ ਹੈ ਹੀ ਇਸ ਤਰ੍ਹਾਂ। ਤਾਂ ਫਿਰ ਉਸ ਵੇਲੇ ਬੈਖਰੀ ਚਾਰੇ ਵਰਨ ਮਹਿ ਤਨ ਮਹਿ ਕਰ ਹੈ ਵਾਸ, ਇਉਂ ਤਨ ਦੇ ਵਿੱਚ ਚਾਰੇ ਧੁਨਾਂ ਵਾਸ ਕਰਦੀਆਂ ਹਨ।
ਪ੍ਰਗਟ ਹੋ ਮੁੱਖ ਮਹਿ ਵਸੈ,
ਉਹੀ ਧੁਨ ਫਿਰ ਪ੍ਰਗਟ ਹੋ ਕੇ ਅੱਧੀ ਦੀ ਤੁਕ ਲੈ ਲਓ, ਉਹੀ ਧੁਨ ਪ੍ਰਗਟ ਹੋ ਕੇ ਮੁੱਖ ਵਿੱਚ ਆਉਂਦੀਆਂ ਨੂੰ ਵੈਖਰੀ ਕਹਿੰਦੇ ਹਨ।
ਸਭ ਨਰ ਕਰਤ ਪ੍ਰਕਾਸ਼,
ਸਾਰਿਆਂ ਬੰਦਿਆਂ ਨੂੰ ਪਤਾ ਲੱਗਦਾ ਕਿ ਵਾਹਿਗੁਰੂ ਕਹਿੰਦਾ, ਜਾਂ ਇਹਨੇ ਗਾਲ ਕੱਢੀ ਹੈ, ਜਾਂ ਭਲਾ ਕਹਿ ਰਿਹਾ ਬੁਰਾ ਕਹਿ ਰਿਹਾ, ਵੈਖਰੀ ਬਾਣੀ ਦੂਜੇ ਨੂੰ ਜਣਾ ਦਿੰਦੀ ਹੈ ਕੰਨਾਂ ਚ ਜਾ ਕੇ।
ਨਾਭੀ ਪਹਿਲੀ ਰਿਧਿ ਦੋਏ,
ਪਹਿਲੀ ਆ ਗਈ ਨਾਭੀ ਧੁਨੀ ਦੇ ਵਿੱਚ, ਦੂਜੀ ਜਿਹੜੀ ਹੈ ਉਹ ਹਿਰਦੇ ਵਿੱਚ ਆ ਗਈ। ਨਾਭੀ ਪਹਿਲੀ ਰਿਧਿ ਦੋਏ, ਹਾਂਜੀ ਅੱਗੇ ਬੋਲ।
ਕੰਠ ਤ੍ਰਿਤੀ ਮੁਖ ਬੋਲ,
ਕੰਠ ਵਿੱਚ ਤੀਸਰੀ ਹੋ ਗਈ ਤੇ ਮੁਖ ਵਿੱਚ ਜਿਹੜਾ ਬੋਲ ਬੋਲਿਆ ਗਿਆ ਚੌਥੀ ਹੋ ਗਈ। ਇਹ ਚਾਰ ਬਾਣੀਆਂ ਤੇ ਚਾਰ ਖਾਣੀਆਂ ਗੁਰੂ ਗ੍ਰੰਥ ਸਾਹਿਬ ਵਿੱਚ। ਥਾਂ ਥਾਂ ਆ ਰਹੀਆਂ ਹਨ।
ਜਿਉਂ ਕਿਉਂ ਪੱਠ ਫਲ ਅਧਿਕ ਹੋਏ,
ਜਿਉਂ ਜਿਉਂ ਬੈਖਰੀ ਤੋਂ ਮੱਧਮ, ਮੱਧਮ ਤੋਂ ਪਸੰਦੀ ਪਰਾ, ਜਿਉਂ ਜਿਉਂ ਅੱਗੇ ਅੱਗੇ ਵਸਦਾ ਜਾਂਦੀ ਹੈ ਤਿਉਂ ਤਿਉਂ ਫਲ ਜਿਹੜਾ ਦੁੱਗਣਾ ਹੁੰਦਾ ਜਾਂਦਾ ਹੈ, ਅਧਿਕ ਬਹੁਤਾ ਹੁੰਦਾ ਹੈ।
ਇਹੀ ਜਾਪ ਕੋ ਮੋਲ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅੱਜ ਗੁਰੂ ਕੇ ਦਰਬਾਰ ਦੇ ਅੰਦਰ ਕਹਿੰਦੇ ਇਹੀ ਜਾਪ ਦਾ ਮੂਲ ਹੈ। ਮੋਲ ਦਾ ਅਰਥ ਮੁੱਲ ਨਹੀਂ ਹੈ, ਮੂਲ ਪਾਠ ਮੋਲ ਲਿਖਿਆ, ਇਹਦਾ ਅਰਥ ਮੂਲ ਹੈ, ਇਹ ਮੁੱਢ ਹੈ ਜਾਪ ਦਾ। ਤੇ ਨਾਮ ਅਭਿਆਸੀ ਗੁਰੂ ਗ੍ਰੰਥ ਸਾਹਿਬ ਤੋਂ ਇਹ ਸਿੱਖਿਆ ਲੈ ਕੇ, ਇਤਿਹਾਸ ਦੀਆਂ ਇਹੋ ਜਿਹੀਆਂ ਸਿੱਖਿਆ ਲੈ ਕੇ ਕਾਮਯਾਬ ਹੁੰਦੇ। ਜਿਹੜੇ ਲੋਕਾਂ ਨੇ ਕਹਿਣਾ ਤੁਹਾਨੂੰ ਵੀ ਨਾਮ ਜਪਣ ਦਾ ਫਾਇਦਾ ਨਹੀਂ, ਉਹ ਕਿਵੇਂ ਮੰਨਣਗੇ ਸੂਰਜ ਪ੍ਰਕਾਸ਼ ਦੀਆਂ ਇਸ ਗੱਲਾਂ ਨੂੰ? ਉਹਨਾਂ ਨੂੰ ਤਾਂ ਲੋੜ ਹੀ ਨਹੀਂ ਹੈ। ਉਹ ਜਦੋਂ ਨਾਮ ਨੂੰ ਹੀ ਨਹੀਂ ਮੰਨਦੇ, ਉਹ ਵਿਵਸਥਾ ਕੀ ਕਰਨੀ ਉਹਨੇ? ਨਾਸਤਕ ਦਾ ਫਾਇਦਾ। ਗੁਰੂ ਕਿਰਪਾ ਕਰੇ, ਕਹਿੰਦੇ ਜਿਸ ਪ੍ਰਕਾਰ ਇਹ ਜਾਪ ਦਾ ਮੁੱਢ ਹੈ ਜੀ, ਜਾਪ
ਇਹੀ ਜਾਪ ਕੋ ਮੋਲ, ਜਾਪ ਜਪਾ ਜਪ ਪਠੋ,
ਤੇ ਜਾਪ ਨੂੰ ਜਪਦਿਆਂ ਜਪਦਿਆਂ ਇੰਨਾ ਜਪੋ ਅਜਪਾ ਬਣ ਜਾਏ, ਯਾਨੀ ਪਹਿਲਾਂ ਜਪਣਾ ਪੈਂਦਾ, ਫਿਰ ਫੁਹਾਰੇ ਦੀ ਜਲਦੀ ਤਰ੍ਹਾਂ ਆਪ ਏ, ਫੁਹਾਰੇ ਦੀ ਜਲਦੀ ਤਰ੍ਹਾਂ ਆਪ ਹੀ ਜਾਪ ਚੱਲ ਪਵੇ, ਜਿਹਦੇ ਚ ਚਲਾਉਣ ਲੱਗਿਆਂ ਜ਼ੋਰ ਨਾ ਲੱਗੇ ਉਹਨੂੰ ਅਜਪਾ ਕਹਿੰਦੇ ਨੇ। ਜਿਹੜਾ ਜੀਵ ਤੋਂ ਬਿਨਾਂ ਜਪਿਆ ਜਾਏ ਤੇ ਉਹਨੂੰ ਕਹਿੰਦੇ ਨੇ ਅਜਪਾ ਜਾਪ। ਜੀਵ ਨਹੀਂ ਜਪ ਰਹੀ ਲੇਕਿਨ ਵਾਹਿਗੁਰੂ ਦੀ ਧੁਨ ਹੋ ਰਹੀ ਹੈ, ਤੇ ਜਿਉਂ ਜਿਉਂ ਅਭਿਆਸ ਕਰੋਗੇ ਤਿਉਂ ਤਿਉਂ ਇਹਦੀ ਪ੍ਰਾਪਤੀ ਹੋ ਜਾਏਗੀ। ਪਰ ਇਹਦੇ ਲਈ ਮਿਹਨਤ ਤਾਂ ਚਾਹੀਦੀ ਹੈ। ਇਕਾਂਤ ਵਿੱਚ ਆਇਆ ਹੋਇਆ ਕਿ ਹਰ ਰੋਜ਼ ਆਪਣੇ ਘਰ ਦੇ ਵਿੱਚ ਹੀ ਪਰਿਵਾਰ ਸੁੱਤਾ ਪਿਆ, ਕਿਸੇ ਨੂੰ ਜਗਾਉਣ ਦੀ ਲੋੜ ਨਹੀਂ, ਬਹਿ ਜਾ ਚੌਂਕਣਾ ਮਾਰ ਕੇ, ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਘਰ ਹੀ ਜੰਗਲ ਹੈ, ਘਰ ਹੀ ਘੋਰਾ ਹੈ, ਬੱਤੀ ਬਿਜਾਈ ਹੋਈ ਹੈ, ਬੈਠੇ ਆਰਾਮ ਦੇ ਨਾਲ ਚੌਂਕਣਾ ਮਾਰ। ਤੇ ਜਿਉਂ ਜਿਉਂ ਜਿੰਨਾ ਗੁੜ ਪਾਓ ਓਨਾ ਮਿੱਠਾ ਹੋਏਗਾ, ਜਿੰਨਾ ਅਭਿਆਸ ਹੋਏਗਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਪੁੱਛਿਆ ਸੀ ਜਥੇ ਦੇ ਸਿੰਘਾਂ ਨੇ ਕਿ ਮਹਾਰਾਜ ਤੁਹਾਡੀ ਨਾਮ ਦੀ ਕੀ ਅਵਸਥਾ ਹੈ? ਮਹਾਂਪੁਰਖਾਂ ਨੇ ਇਨਕਾਰ ਕੀਤਾ, ਕਹਿੰਦੇ ਸਿੰਘੋ ਇਹ ਸਵਾਲ ਨਹੀਂ ਸੀ ਕਰਨਾ, ਇਸ ਕਰਕੇ ਤੁਸੀਂ ਆਪਣੀ ਇਹ ਗੱਲ ਵਾਪਸ ਲੈ ਲਓ, ਮੈਂ ਦੱਸਣਾ ਨਹੀਂ। ਕਿਆ ਮਹਾਰਾਜ ਜੀ, ਕਿਆ ਬਾਤ ਵੀ, ਤੁਸੀਂ ਤਾਂ ਕਦੇ ਕੋਈ ਗੱਲ ਕੋਈ ਨਹੀਂ ਖਾਲਸੇ ਕੋਲੋਂ। ਇੱਕ ਪਾਸੇ ਕਹਿੰਦੇ ਹੋ ਖਾਲਸਾ ਗੁਰੂ ਗੋਬਿੰਦ ਸਿੰਘ ਦਾ ਰੂਪ ਹੈ, ਤੇ ਗੁਰੂ ਗੋਬਿੰਦ ਸਿੰਘ ਦਾ ਰੂਪ ਜੇ ਮੰਨਦੇ ਹੋ ਤਾਂ ਸਾਰੇ ਸਿੰਘਾਂ ਦੀ ਬੇਨਤੀ ਹੈ, ਤੁਸੀਂ ਕਿਉਂ ਕਹੋਗੇ? ਕਹਿੰਦੇ ਭਾਈ ਬੇਨਤੀ ਹੈ, ਜਿੱਥੇ ਸੱਚ ਬੋਲਿਆ ਨੁਕਸਾਨ ਹੋਵੇ, ਝੂਠ ਬੋਲਿਆ ਪਾਪ ਲੱਗੇ, ਉੱਥੇ ਚੁੱਪੇ ਚੰਗੀ ਹੁੰਦੀ ਹੈ। ਦੇਖੋ ਸਾਰ ਵਚਨ ਹੈ, ਜਿੱਥੇ ਝੂਠ ਬੋਲਿਆ ਤਾਂ ਪਾਪ ਲੱਗੇ, ਪਾਪ ਤੋਂ ਬਚਣਾ ਹੈ ਤੇ ਫਿਰ ਝੂਠ ਤੋਂ ਬਚਣਾ ਪਏਗਾ। ਸੱਚ ਬੋਲਣ ਤੇ ਨੁਕਸਾਨ ਹੋਵੇ, ਕਹਿੰਦੇ ਉੱਥੇ ਚੁੱਪ ਚੰਗੀ ਹੁੰਦੀ, ਚੁੱਪ ਹੈ ਚੰਗਾ ਨਾਨਕ। ਕਹਿੰਦੇ ਨੀ ਮਹਾਰਾਜ ਤੁਹਾਡਾ ਕੀ ਨੁਕਸਾਨ ਹੋ ਜੂ? ਕਹਿੰਦੇ ਵੀ ਪੰਜ ਸਿੰਘ ਅਰਦਾਸ ਕਰਨ ਕਿ ਦੱਸਣ ਤੋਂ ਬਾਅਦ ਮੇਰੇ ਅਭਿਆਸ ਦਾ ਮੈਨੂੰ ਨੁਕਸਾਨ ਨਾ ਪਹੁੰਚੇ, ਤੁਸੀਂ ਜ਼ਿੰਮੇਵਾਰੀ ਲਓ, ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਦਾਅਵੇ ਖੜ ਕੇ ਅਰਦਾਸ ਕਰੋ। ਮੈਂ ਦੱਸਦਾ ਨੀ, ਪੰਜ ਸਿੰਘਾਂ ਨੇ ਅਰਦਾਸ ਕੀਤੀ, ਮਹਾਰਾਜ ਤੁਹਾਡੇ ਦਰ ਕਰਦੇ ਸੇਵਕ ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਆਪਣੀ ਅਵਸਥਾ ਦੱਸਣ ਲੱਗੇ, ਦਾਤਾ ਮਿਹਰ ਕਰੀ ਦੱਸਣ ਤੋਂ ਇਹਨਾਂ ਦੀ ਅਵਸਥਾ ਨੂੰ ਕੋਈ ਫਰਕ ਨਾ ਪਵੇ। ਪੰਜਾਂ ਨੇ ਆਪਣੀ ਜ਼ਿੰਮੇਦਾਰੀ ਲੈ ਕੇ ਅਰਦਾਸ ਕੀਤੀ ਕਿ ਮਹਾਰਾਜ ਹੁਣ ਦੱਸੋ। ਮਹਾਂਪੁਰਖ ਵੈਰਾਗ ਵਿੱਚ ਆ ਕੇ ਕਹਿੰਦੇ ਸਿੰਘੋ, ਜਿਸ ਦਿਨ ਮੈਂ ਅੰਮ੍ਰਿਤ ਪਾਨ ਕੀਤਾ ਸੀ ਛੋਟੀ ਉਮਰ ਵਿੱਚ, ਜਦੋਂ ਪੰਜਾਂ ਪਿਆਰਿਆਂ ਨੇ ਮੈਨੂੰ ਨਾਮ ਦ੍ਰਿੜ ਕਰਵਾਇਆ ਵਾਹਿਗੁਰੂ ਮੰਤਰ, ਕਹਿੰਦੇ ਉਸ ਦਿਨ ਤੋਂ ਲੈ ਕੇ ਅੱਜ ਤੱਕ, ਕਹਿੰਦੇ ਸੁੱਤਿਆਂ ਵੀ ਨਹੀਂ ਭੁੱਲਿਆ, ਜਾਗਦਿਆਂ ਤਾਂ ਭੁੱਲਣਾ ਕੀ ਹੋਇਆ, ਸੁੱਤਿਆਂ ਵੀ ਨਹੀਂ ਭੁੱਲਿਆ, ਜਾਗਦਿਆਂ ਤਾਂ ਭੁੱਲਣਾ ਕੀ ਹੈ, ਗੱਲਾਂ ਕਰਦਿਆਂ ਕਥਾ ਕਰਦਿਆਂ ਜਾ ਫਿਕਰ ਚੱਲਦਾ ਰਹਿੰਦਾ ਸੀ। ਇੱਕ ਹਰਿਆਣੇ ਦੇ ਵਿੱਚ ਅੰਬਾਲੇ ਦੇ ਨੇੜੇ ਸੀ ਨਗਰ, ਸੰਤ ਸਾਵਣ ਸਿੰਘ ਜੀ ਹੋਏ, ਉਹਨਾਂ ਦੇ ਸੇਵਕ ਕਹਿੰਦੇ ਸੀ 115 ਵਰੇ ਦੀ ਉਮਰ ਦੇ ਵਿੱਚ ਹੋ ਕੇ ਗਏ, ਸੌਤ ਤਾਂ ਉੱਪਰ ਹੈ ਹੀ ਸੀ, ਉਹਦੇ ਵਿੱਚ ਤਾਂ ਕੋਈ ਦੋਹਰਾਵਾ ਨਹੀਂ। ਜਿਹੜੀਆਂ ਉਹਨਾਂ ਨੇ ਆਪਣੇ ਬਚਪਨ ਦੀਆਂ ਨਿਸ਼ਾਨੀਆਂ ਦੱਸੀਆਂ ਉਹ ਤਾਂ ਦਰਸਾਰੀ ਵੀ ਸੌਤ ਤੋਂ ਉੱਪਰ ਚਲੇ ਗਏ ਸੀ।
15 भी हो सकते, घट भी हो सकते, मैनू नहीं पता, पर उन्होंने सेव कहते इसको 15 वरे के हो सकते। जान तो 2 साल पहला मैनू ना महापुरख ने आप बुलाया, होएगा दयाल तो देगा बुला के, उन्होंने बुलाया। चलो वाकफियत बनी उन्होंने को भाई हरबंस सिंह जी, जो किसी वेले साडे जथे पढ़ने वास्ते आया सी, जथे रह के पढ़ता नहीं सकिया, पर पुरानी लिहाज उहदे नाल उन्नी सी। मैं उन्होंने कहा भाई हरबंस सिंह मैं संतां नूं कल्यां नाल गल करनी चाहुंदा। वह कहिंदा जी कोई दिक्कत नहीं, बाहर धुप्पे मंजा डाह दिता, मंजा डाह के उत्थे उन्हें कहा जी रंधावे वाले गल करनी चाहुंदा, कहिंदे कोई बुला लो। बात वरुण गया इस बुढ़ापे दे विच पंजे ककारां जो एक ककार कदी विसर नहीं दिता। 12:30 बजे उठ के इशनान कर लेंदे सी, सारी जिंदगी इहदे च फर्क नहीं पिया। 40 साल जिंदगी दे पिछले जिहड़े 40 साल सन, 40 साल जिहड़ा चौंकड़ा रखिया, इह उहदा दा इक प्रतख सबूत है। हजारां बंदे जिहड़े देखदे सी, मैं अपनी अखां नाल भी देखिया, किसे दी अखां नाल नहीं, पर मैं हैरान हो गया। मैं थोड़ा जिहा सत्कार वेले लेट हो गया सी, मेरे जांदे नूं उहनां दा इशनान करा के अरसी दे उत्ते ਉਹ ਲੈਣ ਵਾਸਤੇ ਉਦੋਂ ਤੁਰ ਪਏ ਸੀ ਅਰਦਾਸ ਕਰਕੇ, ਮੈਂ ਉਦੋਂ ਸ਼ਾਮਲ ਹੋਇਆ। ਮੈਂ ਦੇਖ ਕੇ ਹੈਰਾਨ ਰਹਿ ਗਿਆ, ਮੈਂ ਆਪਣੀਆਂ ਅੱਖਾਂ ਨਾਲ ਸੈਂਕੜੇ ਅਰਥੀਆਂ ਦੇਖੀਆਂ ਸੀ, ਹਜ਼ਾਰਾਂ ਦੇਖੀਆਂ ਹੋਣਗੀਆਂ ਬਚਪਨ ਤੋਂ ਲੈ ਕੇ। ਮੈਂ ਕਦੀ ਮੁਰਦਾ ਅਰਥੀ ਤੇ ਬੈਠਾ ਨਹੀਂ ਸੀ ਦੇਖਿਆ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਦ੍ਰਿਸ਼ ਸੀ ਕਿ ਜਿਹੜਾ ਮਰਿਆ ਜੀ ਦੀ ਅਰਥੀ ਜਾ ਰਹੀ ਹੈ ਉਹ ਅਰਥੀ ਤੇ ਬੈਠਾ ਹੈ। ਇੱਕ ਸਵਾਲ ਪੈਦਾ ਹੋਇਆ, ਇਹ ਕੀ? ਮੈਂ ਪੁੱਛਿਆ ਸੀ ਤੁਹਾਨੂੰ, ਕਹਿੰਦੇ ਜੀ ਜਿਹੜਾ 40 ਸਾਲ ਚੌਂਕੜਾ ਰੱਖਿਆ, ਜੋ ਸਰੀਰ ਤਿਆਗਣ ਵੇਲੇ ਚੌਂਕੜਾ ਲੱਗਿਆ ਸੀ, ਕਹਿੰਦੇ ਚੌਂਕੜਾ ਲੱਗੇ ਹੀ ਰਹਿ ਗਿਆ, ਮੁੜ ਕੇ ਕਹਿੰਦੇ ਖੁੱਲਿਆ ਹੀ ਹੈ ਨੀ। ਕਹਿੰਦੇ ਅਸੀਂ ਬਥੇਰਾ ਯਤਨ ਕੀਤਾ, ਅਸੀਂ ਕਿਹਾ ਵੀ ਬੇਅਦਬੀ ਹੋਏਗੀ ਜੇ ਬਹੁਤੀ ਜ਼ਬਰਦਸਤੀ ਕਰਾਂਗੇ। ਉਹ ਚੌਂਕੜਾ ਲੱਗੇ ਲਗਾਏ, ਕਹਿੰਦੇ ਉਕਣੇ ਇਸ਼ਨਾਨ ਕਰਾ ਕੇ, ਉਕਣੇ ਵਸਤਰ ਪਹਿਨਾ ਤੇ, ਉਕਣੇ ਚੱਕ ਕੇ ਅਰਥੀ ਤੇ ਰੱਖ ਲਿਆ, ਅਰਥੀ ਤੋਂ ਬਾਅਦ ਚੁੱਕ ਕੇ ਅਸੀਂ ਆਪਣੇ ਹੱਥਾਂ ਦੇ ਨਾਲ ਚਿਖਾ ਦੇ ਉੱਤੇ ਰੱਖਿਆ, ਪਰ ਉਸ ਸੰਤ ਦਾ ਚੌਂਕੜਾ ਨਹੀਂ ਖੁੱਲਿਆ ਹੈ, ਅਰਥੀ ਤੇ ਗਿਆ ਉਸੇ ਤਰ੍ਹਾਂ। ਤੇ ਮੈਂ ਉਹਨਾਂ ਨੂੰ ਮੈਂ ਕਿਹਾ ਮਹਾਰਾਜ ਜੀ ਵੀ ਮੈਂ ਕੱਲਿਆਂ ਨਾਲ ਗੱਲ ਕਰਨੀ ਹੈ, ਹਰਬੰਸ ਸਿੰਘ ਕੋਲਕੜਾ ਸੀ, ਮੈਂ ਕਿਹਾ ਜੀ ਇਹਨੂੰ ਵੀ ਭੇਜ ਦਿਓ। ਮੈਂ ਕਿਹਾ ਹਰਬੰਸ ਸਿੰਘ ਗੁੱਸਾ ਨਾ ਕਰੀ, ਇੰਤਜ਼ਾਮ ਤਾਂ ਉਸੇ ਨੇ ਕਰੇ ਸੀ ਮੇਰੇ ਵੱਲ, ਵੀ ਗੱਲ ਤੇਰੇ ਸਾਹਮਣੇ ਖੋਣੀ ਨਹੀਂ ਕੋਈ। ਉਹ ਕਹਿੰਦਾ ਜੀ ਮੈਨੂੰ ਕੋਈ ਤਰ੍ਹਾਂ ਚੱਲੇ ਨੀ, ਬਸ ਸੰਤ ਸੀ ਮੈਂ। ਮੈਂ ਕਿਹਾ ਮਹਾਰਾਜ ਜੀ ਇੱਕ ਬੇਨਤੀ ਹੈ, ਮੈਂ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਕਰਦਾ ਤੋਂ, ਦੋਵੇਂ ਹੱਥ ਜੋੜ ਕੇ ਕਰ। ਕਹਿੰਦੇ ਨਹੀਂ ਹੱਥ ਜੋੜਨ ਦੀ ਜ਼ਰੂਰਤ। ਮੈਂ ਕਿਹਾ ਜੀ ਜੇ ਨਾ ਦੱਸਣਾ ਹੋਇਆ ਤਾਂ ਸਿੱਧੇ ਹੀ ਜਵਾਬ ਦੇ ਦਿਓ ਵੀ ਹਰੀਸ਼ਾ ਮੈਂ ਨਹੀਂ ਦੱਸਣਾ, ਮੈਨੂੰ ਕੋਈ ਗੱਲ, ਪਰ ਘੁਮਾਇਓ ਨਾ, ਤਾਲ ਨਾ ਕਰਿਓ। ਕਹਿੰਦੇ ਨਹੀਂ ਕਰਦੇ। ਮੈਂ ਕਿਹਾ ਬਸ ਸਿੱਧਾ ਜਿਹਾ ਸਵਾਲ ਹੈ ਵੀ ਤੁਹਾਨੂੰ 100 ਸਾਲ ਲਗਾਤਾਰ ਗੁਰਮੰਤਰ ਦਾ ਜਾਪ ਕਰਦਿਆਂ ਨੂੰ ਹੋ ਗਿਆ 100 ਸਾਲ। 100 ਸਾਲ ਦਾ ਪੀਰੀਅਡ ਥੋੜ੍ਹਾ ਨਹੀਂ ਹੁੰਦਾ। ਬਸ ਮੈਂ ਤਾਂ ਇਹੀ ਜਾਣਨਾ ਚਾਹੁੰਦਾ ਕਿ ਤੁਹਾਡੀ ਅਵਸਥਾ ਨਾਮ ਦੀ ਕਿੱਥੇ ਹੁਣ ਇਸ ਵੇਲੇ। ਕੋਈ ਲੰਮਾ ਚੌੜਾ ਸਵਾਲ ਨਹੀਂ, ਹੱਸ ਪਏ। ਮੈਂ ਕਿਹਾ ਜੀ ਹੱਸਣ ਵਾਲੀ ਤਾਂ ਗੱਲ ਹੈ। ਕਹਿੰਦੇ ਮੇਰੀ ਕਾਹਦੀ ਅਵਸਥਾ? ਮੈਂ ਕਿਹਾ ਫਿਰ ਉਹੀ ਗੱਲ ਹੋ ਗਈ ਨਾ ਵੀ ਟਾਲ ਹੋਰ ਕੀ ਹੁੰਦੀ ਹੈ, ਅੱਗੇ ਗੱਡੇ ਨਾਲ ਕੱਟਾ ਬੰਨਿਆ, ਲੋਕ ਟਾਲ ਨੂੰ ਵੀ ਨਹੀਂ ਆਣਦੇ, ਇਹ ਟਾਲ ਹੀ ਹੈ ਨਾ। ਕਹਿੰਦੇ ਨਹੀਂ ਨਹੀਂ ਟਾਲ ਕੋਈ ਨਹੀਂ। ਕਹਿੰਦੇ ਅਵਸਥਾ ਤੂੰ ਦੇਖ ਲਈ, ਗ੍ਰੰਥਾਂ ਚ ਪੜ੍ਹੀ ਹੋਊਗੀ ਵੀ ਕੀ ਹੁੰਦੀ ਹੈ, ਮੈਂ ਕਿਹੜਾ ਪੜ੍ਹਿਆ ਹੋਇਆ ਅਨਪੜ੍ਹਾਂ, ਮੈਂ ਤੈਨੂੰ ਦੱਸ ਦੇਣਾ। ਕਹਿੰਦੇ ਨੀਂਦ ਆਉਂਦੀ ਹੈ ਸਮੇਂ ਸਿਰ, ਸਰੀਰ ਨੂੰ ਆਰਾਮ ਦੇ ਕੇ ਚਲੀ ਜਾਂਦੀ ਹੈ। ਕਹਿੰਦੇ ਜਿੱਥੇ ਵਾਹਿਗੁਰੂ ਦੀ ਧੁਨ ਹੋ ਰਹੀ ਹੈ, ਕਦੇ ਨੀਂਦ ਨੇ ਵੀ ਨਹੀਂ ਰੋਕਿਆ, ਕਹਿੰਦੇ ਜਾਗਰਤ ਨੇ ਤਾਂ ਰੋਕਣਾ ਕੀ ਹੈ। ਦੂਸਰੇ ਸੰਤ ਇਹ ਦੇਖੇ। ਤੀਸਰਾ ਇੱਕ ਮੈਂ ਇਹਦੇ ਨਾਲੇ ਅੱਜ ਦੀ ਗੱਲ ਸਮਾਪਤ ਕਰਦਾ। ਭਾਈ ਜਸਵੰਤ ਸਿੰਘ ਸੈਕੀ ਸਾਹਿਬ ਨੇ ਮੈਨੂੰ ਕਿਹਾ ਸੀ ਵੀ ਤੁਹਾਡਾ ਟਾਈਮ ਜਿਹੜਾ ਹੈ ਉਹ 7 ਵਜੇ ਤੱਕ ਦਾ, ਵੀ ਸਾਡਾ ਲਿਖ ਕੇ ਦਿੱਤਾ ਹੋਇਆ ਇਹਨਾਂ ਨੂੰ। ਮੈਂ ਉਹਨਾਂ ਦੇ ਮੈਨੇਜਮੈਂਟ ਦੇ ਇਸ ਆਵਾਜ਼ ਦੇ ਕਰਕੇ ਹੈ, ਨਹੀਂ ਮੈਂ ਟਾਈਮ ਦੀ ਕਦੇ ਕੁਤਾਹੀ ਨਹੀਂ ਲੈ। ਮੈਨੂੰ ਉਸ ਗੁਰਮੁਖ ਦਾ ਨਾਂ ਦਾ ਤੈਨੂੰ ਪਤਾ, ਜਰਗ ਦੇ ਨੇੜੇ ਬੀ ਪ੍ਰਭਾਵਪੁਰ 2 ਪਿੰਡ, ਉੱਥੇ ਸੰਤ ਰਣਜੀਤ ਸਿੰਘ ਰਾੜੇ ਵਾਲੇ ਮਹਾਂਪੁਰਖਾਂ ਦੇ ਸੰਗੀ ਸੀ। ਸਾਰੀ ਜ਼ਿੰਦਗੀ ਉਹਨਾਂ ਦੀ ਸੰਗਤ ਕੀਤੀ ਸੀ। संत रणजीत सिंह दे जान तो बाद उत्थे संत बलकार सिंह दा पहरा होया। संत बलकार सिंह दे कोल इक सिंह रहिंदा सी, उहनूं मस्ताना कहिंदे सी। असल दे विच नाम व्यासी सी बहुत वड्डा, जिहदा पता ही जिन्ना चिर जिउंदा रहा पता ही नहीं चलिया दी अवस्था। पंथ खालसे च इहो जिहा रूहां वी मैं भी मिलिया, कई बार मिले, मैनू भी नहीं पता लग्या उस वेले। जिस वेले पंजाब दा दौर ऐन समझ लो भी पंजाब पट्ठी विच तुप रहा सी, पुलिस वाले जिहनूं मर्जी चौके लै जाण, जिहनूं मर्जी मार देण, कोई पुछण वाला नहीं, पुलिस दा छापा पै गया। इत्थे अतवादी आउंदे ने, उन्हां दा अतवादी कहिणा। बाबे बलकार सिंह दे कोल सिंह गफ्फा पाणी छकण आ जांदे सी। ਉਹ ਕਹਿੰਦਾ ਪੁਲਿਸ ਵਾਲੇ ਆਉਣ, ਉਹਨੂੰ ਵੀ ਰੋਟੀ ਦਿੰਦਾ, ਦੂਜੇ ਆਉਣ ਵੀ, ਮੈਂ ਤਾਂ ਰੋਟੀ ਦੇਣੀ। ਉਹ ਹੁਣ ਜਿਹੜਾ ਨਾਮ ਅਭਿਆਸੀ ਸੀ ਉਹਦੀ ਅਵਸਥਾ ਕਿਹੋ ਸੀ, ਵਾਹਿਗੁਰੂ ਕਿਰਪਾ ਕਰੇ। ਜੇ ਤਾਂ ਬੈਠੇ ਦੀ ਸਮਾਧੀ ਲੱਗ ਗਈ ਤਾਂ ਬੈਠੇ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਜੇ ਕਿਤੇ ਖੜੇ ਦੀ ਸਮਾਧੀ ਲੱਗਦੀ ਸਾਰੀ ਰਾਤ ਖੜੇ ਹੀ ਰਹਿੰਦਾ ਸੀ। ਉਹਦੀ ਅਵਸਥਾ ਵਾ, ਜੇ ਕਹਿਤਾ ਰੋਟੀ ਖਾ ਲਈ, ਨਹੀਂ ਦਿੱਤੀ ਤਾਂ ਨਹੀਂ ਖਾਧੀ, ਤਾਂ ਉਹ ਤਾਂ ਫਰਕ ਹੀ ਕੋਈ ਨਹੀਂ। ਉਹ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਸ਼ਬਦ ਜ਼ਿਆਦਾ ਬੋਲਦਾ ਸੀ, ਹਾਂਜੀ, ਇਹਦੋਂ ਵੱਧ ਬੋਲਦਾ ਨਹੀਂ ਸੀ। ਤੇ ਉਹ ਉੱਥੇ ਬੜੇ ਇੱਕ ਦਰਖਤ ਸੀ, ਉਹਦੀ ਓਟ ਦੇ ਵਿੱਚ ਛਾਂ ਦੇ ਵਿੱਚ ਖੜਾ, ਤੇ ਖੜੇ ਦੀ ਸਮਾਧੀ ਲੱਗੀ ਆ, ਤੇ ਪੁਲਿਸ ਦਾ ਪੈ ਗਿਆ ਛਾਪਾ। ਪੁਲਿਸ ਨੇ ਸਾਰਾ ਡੇਰਾ ਘੇਰ ਲਿਆ, ਤੇ ਹੌਲਦਾਰ ਥਾਣੇਦਾਰ ਨੂੰ ਕੂਹਣੀ ਮਾਰ ਕੇ ਕਹਿੰਦਾ, ਸਰ ਅੱਤਵਾਦੀ ਖੜਾ। ਉਹ ਕਹਿੰਦਾ, ਸ਼ੋਪਲੇ ਪੈ ਕੇ ਜਾਓ, ਵੀ ਖੜੇ ਨੂੰ ਕਾਬੂ ਕਰ ਲਓ, ਕਿਤੇ ਗੋਲੀ ਨਾ ਚਲਾ ਦੇ। ਉਹਦਾ ਬੇਚਾਰਾ ਸਮਾਧੀ 'ਚ ਖੜਾ ਸੀ, ਉਹ ਜਾ ਕੇ ਜੱਫਾ ਭਰ ਲਿਆ। ਉਹ ਜੱਫਾ ਭਰੇ ਤੋਂ ਵੀ ਉਹਨੂੰ ਤਾਂ ਕੋਈ ਫਰਕ ਹੀ ਨਹੀਂ ਪਿਆ, ਉਹਦੇ ਪਿੱਛੇ ਨੂੰ ਕਰਕੇ ਬਾਂਹ ਬੰਨ ਲਈਆਂ। ਤੇ ਉਹਨੂੰ ਬੰਨ ਕੇ ਠੰਡਾ ਰਾਜ ਕਹਿੰਦਾ, ਤੂੰ ਅੱਤਵਾਦੀ ਹੈ? ਕਹਿੰਦਾ, ਹਾਂਜੀ, ਕਿਉਂਕਿ ਬੋਲਦਾ ਹੀ ਹਾਂਜੀ ਸੀ ਉਹ, ਇਹ ਤੋਂ ਬਾਅਦ ਬੋਲਦਾ ਹੀ ਨਹੀਂ। ਕਹਿੰਦੇ ਬੈਠੀ ਚੱਕੋ ਸਟੇਟ ਵਾਲੇ ਨੂੰ, ਕਹਿੰਦੇ ਗੱਡੀ ਸਿੱਟ ਲਿਆ। ਮਲਕ ਨੇ ਗੱਡੀ ਸਟਾਰਟ ਕੀਤੀ, ਕਹਿੰਦਾ ਵੀ ਲਾ ਲਿਆ। ਥਾਣੇਦਾਰ ਬਹਿ ਗਿਆ ਇੱਕ ਪਾਸੇ, ਲਾ ਕੇ ਕੇਸ ਕੀਤਾ ਥਾਣੇਦਾਰ ਤੇ, ਭਾਂ ਬਣਿਆ। ਕਹਿੰਦੇ, ਤੂੰ ਅੱਤਵਾਦੀ? ਕਹਿੰਦਾ, ਕਹਿੰਦੇ ਇੱਥੇ ਹੋਰ ਵੀ ਅੱਤਵਾਦੀ ਰਹਿੰਦੇ ਨੇ? ਕਹਿੰਦਾ, ਹਾਂਜੀ। ਉਹ ਕਹਿੰਦੇ ਹੀ ਹਾਂਜੀ। ਅੱਛਾ, ਤੁਹਾਡੇ ਕੋਲ ਗ੍ਰਨੇਡ ਵੀ ਅਸਲਾ ਹੈਗਾ? ਕਹਿੰਦਾ, ਹਾਂਜੀ। AK-47 ਹੈਗਾ? ਕਹਿੰਦਾ, ਹਾਂਜੀ। 47 ਜੋ ਕਹਿੰਦੇ, ਹਾਂਜੀ ਹਾਂਜੀ ਹਾਂਜੀ, ਬੰਬ ਹੈਗੇ, ਹਾਂਜੀ। ਲੋਕਾਂ ਨੂੰ ਮਾਰਦੇ ਆ, ਹਾਂਜੀ। ਉਹਦਾ ਹਾਂਜੀ ਤੋਂ ਬਿਨਾਂ ਗੱਲੇ ਕੋਈ ਨਹੀਂ ਸੀ। ਉਹ ਥਾਣੇਦਾਰ ਕਿਤੇ ਨਾ ਕਿਤੇ ਥੋੜਾ ਬਹੁਤ ਕੋਈ ਸੰਗਤ ਕਰਨ ਵਾਲਾ ਸੀ। ਉਹ ਕਹਿੰਦਾ, ਉਹ ਸਿਪਾਹੀਆਂ ਨੂੰ ਕਹਿੰਦਾ, ਉਹ ਇਕੱਲਾ ਹਾਂਜੀ ਕਹਿੰਦਾ, ਕੁਛ ਇਹ ਤਾਂ ਦੇਖ ਲਓ, ਕਿਤੇ ਹੋਰ ਨਾ ਕਿਤੇ ਸਾਧ ਮਰਵਾ ਦਿਓ ਮੇਰੇ ਕੋਲੋਂ। ਕਹਿੰਦਾ, ਠਹਿਰ ਜਾਓ, ਮੈਨੂੰ ਟੈਸਟ ਕਰ ਲੈਣ ਦਿਓ, ਖੋਲ ਦਿਓ, ਖੋਲ ਦਿਓ। ਕਹਿੰਦਾ, ਤੇਰੇ ਗੋਲੀ ਮਾਰ ਦੀ? ਕਹਿੰਦਾ, ਹਾਂਜੀ। ਜਦ ਉਹਨੇ ਕਿਹਾ ਹਾਂਜੀ, ਉਹ ਕਹਿੰਦਾ, ਤੁਹਾਡਾ ਭਲਾ ਹੋ ਰਿਹਾ। ਕਹਿੰਦੇ, ਇਹ ਤਾਂ ਕਹਿੰਦੇ ਸਾਧ ਫੜ ਲਿਆ ਤੁਸੀਂ, ਛੱਡ ਦਿੱਤਾ। ਉਹਨੂੰ ਮਾਰਨ ਵਾਸਤੇ ਕਿਹਾ ਤਾਂ ਵੀ ਹਾਂਜੀ, ਕਹਿੰਦੇ ਛੱਡ ਦੀਏ? ਕਹਿੰਦਾ, ਹਾਂਜੀ। ਉਹ ਕਹਿੰਦੇ, ਜਾ ਪਾਪਾ, ਤੇਰੇ ਵਰਗਾ ਪਹਿਲੀ ਵਾਰ ਦੁਨੀਆਂ 'ਚ ਦੇਖਿਆ। ਸਾਧ ਜੀ, ਜਿਸ ਦਿਨ ਸੰਸਾਰ ਤੋਂ ਗਿਆ ਉਹ ਗੁਰਮੁਖ, ਉਹ ਦਿਨ ਅਵਸਥਾ ਪ੍ਰਗਟ ਹੋਈ। ਆਹ ਜਿਹੜੀ ਭਰਾ ਵਾਲੀ ਜਿਹੜੀ ਬਾਣੀ ਦੀ ਕਥਾ ਸੁਣ ਕੇ ਹਟੇ ਹੋ, ਮੂੰਹ ਬੰਦ ਹੈ। ਸੰਤ ਬਲਕਾਰ ਸਿੰਘ ਜਿਉਂਦੇ ਨੇ ਅਜੇ? ਨਾ, ਵਾਹਿਗੁਰੂ ਉਹ ਵੀ ਚਲੇ ਗਏ ਭਾਈ, ਥੋੜਾ ਚਿਰ ਪਾਇਆ। ਸੰਤ ਬਲਕਾਰ ਸਿੰਘ ਰੋ ਰੋ ਕੇ ਦਰਸ਼ਨ ਕਹਿੰਦੇ, ਬਾਬਾ ਜੀ ਜਦੋਂ ਕਹਿੰਦੇ ਸਰੀਰ ਛੱਡਣ ਲੱਗਿਆ, ਜਿਹਨੂੰ ਅਸੀਂ ਮਸਤਾਨਾ ਕਹਿੰਦੇ ਰਹੇ, ਵੀ ਮਸਤਾਨਾ ਹੈ, ਕਹਿੰਦੇ ਮੂੰਹ ਬੰਦ, ਜ਼ਬਾਨ ਬੰਦ ਹੈ, ਆਵਾਜ਼ ਤਾਂ ਜੇ ਮੂੰਹ ਖੁੱਲ੍ਹਾ ਤਾਂ ਹੀ ਨਿਕਲੂਗੀ ਨਾ, ਜ਼ਬਾਨ ਬੰਦ ਹੈ, ਕਹਿੰਦੇ ਸਾਨੂੰ ਪਤਾ ਨਾ ਚੱਲੇ ਵਾਹਿਗੁਰੂ ਦੀ ਧੁਨ ਕਿੱਥੋਂ ਆ ਰਹੀ ਹੈ। ਗੱਲ ਹੋ ਗਿਆ ਵੀ ਇਹ ਕਿੱਥੋਂ ਆਵਾਜ਼ ਵਾਹਿਗੁਰੂ ਦੀ ਕਿੱਥੋਂ ਆ ਰਹੀ ਹੈ। ਕਹਿੰਦਾ, ਜਦ ਮੈਂ ਦੇਖਿਆ ਧੁਨੀ ਦੇ ਵਿੱਚ ਕੰਨ ਲਾ ਕੇ ਇੱਥੇ, ਕਹਿੰਦਾ ਧੁਨੀ ਦੇ ਵਿੱਚੋਂ ਭਰਾ ਬਾਣੀ 'ਚ ਜਾਪ ਚੱਲੇ ਤੇ ਉਦੋਂ ਬਾਅਦ ਪ੍ਰਾਣ ਜਾ ਗਏ। ਇਸ ਕਰਕੇ ਇਹ ਭਰਾ ਬਾਣੀ ਦੀ ਭਾਈ ਸਾਹਿਬ ਨੇ ਕਿੱਥੇ ਕਿਸੇ ਦੀ ਆਪਾਂ ਪੰਕਤੀ ਪੂਰੀ ਕਰ ਲਈ,
ਦਿਜਵਰ ਕੁਲ ਨੰਦ ਨੰਦ,
ਜਾਪ ਅਜਾਪਾ ਜਬ ਪਠੋ, ਦਿਜਵਰ ਕੁਲ ਨੰਦ ਨੰਦ। ਕੁਲ ਨੰਦ ਨੰਦ ਦਾ ਮਤਲਬ ਇਹਦਾ ਨਾਂ ਸੀ ਬਿਰਜ ਨਾ ਬਿਰਜ ਨੰਦ। ਕਹਿੰਦੇ ਬਿਰਜ ਲਾਲ, ਇਹਦਾ ਨਾਂ ਬਿਰਜ ਲਾਲ ਸੀ। ਕਹਿੰਦੇ ਕ੍ਰਿਸ਼ਨ ਜਿਹੜਾ ਉਹਦਾ ਵੀ ਨੰਦ ਦਾ ਪੁੱਤ ਨੰਦ ਹੋਣ ਕਰਕੇ ਨਾ ਨੰਦ ਨੰਦ, ਦੇਖੋ ਕੈਸਾ ਕਟਾਕਸ਼ ਵਰਤਿਆ ਭਾਈ ਸਾਹਿਬ ਨੇ। ਇਹਦਾ ਅਰਥ ਤਾਂ ਬਿਰਜ ਬਿਰਜ ਲਾਲ ਹੈ, ਬਿਰਜ ਲਾਲ ਦਾ ਅਰਥ ਦੁਆਬਰ ਦੇ ਵਿੱਚ ਜਾਪ ਹੋ ਕੇ ਆਪਣੀ ਕਾਵ ਰਚਨਾ ਗੁੰਜਨ ਕਰ ਦਿੱਤਾ। ਤੇ ਬਿਰਜ ਲਾਲ ਨੇ
ਗੁਰੂ ਅਰਜਨ ਟਿਕਦਾਸ ਕੋ ਪਾਇਓ ਪਰਮਾਨੰਦ।
ਉਹ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਮੈਨੂੰ ਜਦੋਂ ਦਰਸ਼ਨ ਦਿੱਤੇ, ਮੈਂ ਜਪਜੀ ਸਾਹਿਬ ਦਾ ਮਹਾਤਮ ਉਹਨਾਂ ਤੋਂ ਪਾਇਆ ਤੇ ਤੁਹਾਨੂੰ ਮੈਂ ਦੱਸ ਦਿੱਤਾ ਵੀ ਆਹ ਹੋਇਆ, ਤੇ ਤੁਸੀਂ ਉਹਦੇ ਤੇ ਮੋਹਰ ਲਾ ਦਿੱਤੀ ਵੀ ਇਹ ਸੁਪਨਾ ਨਹੀਂ ਸੀ, ਇਹ ਠੀਕ ਹੈ। ਅੱਜ ਕਥਾ ਇੱਥੇ ਸਮਾਪਤ ਹੁੰਦੀ ਹੈ ਤੇ ਕੱਲ ਨੂੰ ਗੁਰੂ ਕਿਰਪਾ ਕਰੇ ਫਿਰ ਉਦੋਂ ਬਾਅਦ ਸਾਧ ਸਿੰਘ ਜੀ ਜਿਹੜਾ ਪੰਡਿਤ ਪਿੰਡੀ ਲਾਲ ਹੈ, ਵਿਧੀ ਚੰਦ ਹੈ, ਨੰਦ ਲਾਲ ਹੈ, ਗੋਪਾਲ ਹੈ, ਖਾਨ ਚੰਦ ਹੈ, ਆਲਮ ਸ਼ਾਹ ਹੈ, ਸਾਧ ਮਦਨ ਹੈ, ਇਹ ਸਾਰੇ ਇਕੱਠੇ ਹੋ ਕੇ ਕੁਛ ਮਹਾਰਾਜ ਨੂੰ ਪੁੱਛਣਗੇ, ਉਹ ਵਿਚਾਰਾਂ ਅੱਗੇ ਆਉਣਗੀਆਂ। ਆਓ ਇੱਥੇ ਸਮਾਪਤੀ ਪੁਨਾ ਚੁੱਕਾ ਜੀ।
ਗੁਰੂ ਅਰਜਨ ਟਿਕਦਾਸ ਕੋ ਪਾਇਓ ਪਰਮਾਨੰਦ।
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਪ੍ਰਾਣਨਾਥ ਅਨਾਥ ਸਭੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਗ ਹੈ ਕਰੇ ਸੋਤ ਰੇ ਪਾ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।